ਸਤਨਾਮ ਸ਼੍ਰੀ ਵਾਹਿਗੁਰੂ ਜੀ, ਸ਼੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ, ਬਰ ਸ਼੍ਰੀ ਹਰਗੋਬਿੰਦ, ਸ਼੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ, ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ, ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ, ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ, ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰ ਚਿਹਕੇ ਤੇ ਚੱਲ ਆਏ, ਕਰਾ ਗ੍ਰਾਮ ਪ੍ਰਥਮ ਗੁਰ ਥਾਏ, ਗਮਨੇ ਜਬ ਸ਼੍ਰੀ ਨਾਨਕ ਮਤੇ, ਹਰਗੋਬਿੰਦ ਗੁਰ ਉਤਰੇ ਹੁਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਕਿਰਪਾਲਤਾ ਦਾ ਸਦਕਾ ਸ਼ਾਮਾਂ ਦੇ ਸਮੇਂ ਦੇ ਸਜੇ ਹੋਏ ਦੀਵਾਨ ਅੰਦਰ ਸੋਦਰ ਰਹਿ ਰਾਜ ਸਾਹਿਬ ਦੇ ਪਾਠ, ਆਰਤੀ ਆਰਤਾ ਅਤੇ ਸ਼ਬਦਾਂ ਦਾ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤਾ ਹੈ। ਉਪਰੰਤ ਸਤਿਕਾਰਯੋਗ ਗਿਆਨੀ ਹਰਿੰਦਰ ਸਿੰਘ ਜੀ ਅਲਵਰ ਵਾਲਿਆਂ ਨੇ ਭਗਤ ਤਰਲੋਚਨ ਜੀ ਦਾ ਉਚਾਰਿਆ ਹੋਇਆ ਸ਼ਬਦ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਇਹਨਾਂ ਬਚਨਾਂ ਦੀ ਕੁਛ ਵਿਆਖਿਆ ਆਪ ਜੀ ਨੂੰ ਉਹਨਾਂ ਨੇ ਸਰਵਣ ਕਰਾਈ ਹੈ। ਔਰ ਹੁਣ ਇਸੇ ਤਰ੍ਹਾਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੁਆਰਾ ਦਸਾਂ ਪਾਤਸ਼ਾਹੀਆਂ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਵਿਚਾਰ ਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਪ੍ਰਸੰਗ ਚੱਲ ਰਿਹਾ ਹੈ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦੁਸਤਾਨ ਦੇ ਹਿੰਦੂ ਮਤ ਦੇ ਲੋਕਾਂ ਦੇ ਧਰਮ ਦੀ ਰੱਖਿਆ ਵਾਸਤੇ ਦਿੱਲੀ ਨੂੰ ਰਵਾਨਾ ਹੋਏ ਹਨ। ਸ਼੍ਰੀ ਅਨੰਦਪੁਰ ਸਾਹਿਬ ਤੋਂ ਰਸਤੇ 'ਚ ਕਈ ਨਗਰਾਂ ਵਿੱਚ ਸਤਿਗੁਰੂ ਜੀ ਨੇ ਜਿਵੇਂ ਸੈਫਾਬਾਦ ਸੈਫਦੀਨ ਨੂੰ ਨਿਹਾਲ ਕੀਤਾ, ਇਸੇ ਤਰ੍ਹਾਂ ਸਮਾਣੇ ਵਿਖੇ ਸਤਿਗੁਰੂ ਜੀ ਨੇ ਇੱਕ ਪਠਾਣ ਸਰਦਾਰ ਨੂੰ ਉਹਦੀ ਬੇਨਤੀ ਮੰਨ ਕੇ ਕਰਤਾਰਥ ਕੀਤਾ। ਔਰ ਇਸੇ ਤਰ੍ਹਾਂ ਫਿਰ ਸਤਿਗੁਰੂ ਜੀ ਅੱਗੇ ਚਿਹਕਾ ਨਗਰ ਹੈ, ਇੱਥੋਂ ਦਾ ਗਿਲੌਰਾ ਨਾਂ ਦਾ ਮਸੰਦ ਸੀ ਗੁਰੂ ਮਹਾਰਾਜ ਦੇ ਘਰ ਦਾ, ਇਹਦੇ ਘਰ ਵੀ ਸਤਿਗੁਰੂ ਜੀ ਨੇ ਠਹਿਰ ਕੇ ਚਰਨ ਪਾਏ ਹਨ। ਔਰ ਕੁਛ ਵਾਰਤਾ ਕਵੀ ਜੀ ਨੇ ਉਸ ਗਿਲੌਰਾ ਨਾਮ ਦੇ ਮਸੰਦ ਦੇ ਪਰਿਵਾਰਕ ਤੌਰ 'ਤੇ ਜੋ ਕੁਛ ਵਾਪਰਿਆ ਉਹ ਦੱਸਿਆ। ਸਤਿਗੁਰੂ ਜੀ ਨੇ ਜਾਂਦੇ ਸਮੇਂ ਕੁਝ ਬਖਸ਼ਿਸ਼ਾਂ ਵੀ ਕੀਤੀਆਂ ਸਨ ਅਤੇ ਕਿਹਾ ਸੀ ਜੇ ਧਰਮ ਵਿੱਚ ਪੱਕੇ ਰਹੋਗੇ ਤਾਂ ਕਿਸੇ ਚੀਜ਼ ਦੀ ਤੋੜ ਨਹੀਂ ਆਏਗੀ, ਅਗਰ ਜੇ ਧਰਮ ਨਾ ਕਮਾਇਆ ਤਾਂ ਫਿਰ ਆਉਣ ਵਾਲੇ ਸਮੇਂ 'ਚ ਸਭ ਕੁਝ ਸਮਾਪਤ ਹੋ ਜਾਏਗਾ। ਇਹਨੇ ਗੁਨਾਹ ਕੀਤਾ ਸੀ, ਵਿਸ਼ਵਾਸਘਾਤ ਕੀਤਾ ਸੀ, ਰੰਗੜਾਂ ਨਾਲ ਜੱਟਾਂ ਹੱਥੋਂ ਰੰਗੜ ਮਰਵਾ ਦਿੱਤੇ ਸੀ, ਅਤੇ ਇਸੇ ਪ੍ਰਕਾਰ ਫਿਰ ਇਹਦੀ ਬੰਸ ਵਿੱਚ ਉਹ ਜਿਹੜੇ ਬਖਸ਼ਿਸ਼ਾਂ ਸਨ ਉਹ ਨਹੀਂ ਰਹੀਆਂ। ਕਵੀ ਜੀ ਕਹਿੰਦੇ ਮੈਂ ਉਸ ਪਿੰਡ ਜਾ ਕੇ ਆਪ ਖੁਦ ਵੇਖਿਆ ਹੈ ਕਿ ਉਸ ਪਰਿਵਾਰ ਦੀ ਬੜੀ ਦੁਰਦਸ਼ਾ ਸੀ, ਇੱਕ ਵੇਲੇ ਖਾਣ ਨੂੰ ਮਿਲਦਾ ਸੀ, ਦੂਜੇ ਵੇਲੇ ਰੋਟੀ ਵੀ ਨਹੀਂ ਸੀ ਨਸੀਬ ਹੁੰਦੀ। ਇਹ ਸਾਰਾ ਕੁਝ ਮੈਂ ਅੱਖਾਂ ਦੇ ਨਾਲ ਕਵੀ ਜੀ ਕਹਿੰਦੇ ਤੱਕਿਆ। ਔਰ ਇਸ ਪ੍ਰਕਾਰ ਇਸ ਤੋਂ ਅੱਗੇ ਸਤਿਗੁਰੂ ਜੀ ਚੇਕੇ ਪਿੰਡ ਤੋਂ ਚੱਲ ਕੇ ਇੱਕ ਕਰਾ ਨਾਂ ਦਾ ਪਿੰਡ ਆ, ਉੱਥੇ ਕਦੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਚਰਨ ਪਾਏ ਸਨ ਜਦੋਂ ਸਤਿਗੁਰੂ ਜੀ ਨਾਨਕ ਮਤੇ ਨੂੰ ਗਏ ਸਨ। ਉੱਥੇ ਦਾ ਜ਼ਿਕਰ ਕਵੀ ਜੀ ਕਰ ਰਹੇ ਹਨ, ਸਰਵਣ ਕਰੀਏ। ਸਤਿਗੁਰ ਚਿਹਕੇ 'ਤੇ ਚੱਲ ਆਏ, ਸਤਿਗੁਰੂ ਜੀ ਚਿਹਕੇ ਨਾਂ ਦੇ ਗਲੋਰੇ ਮਸੰਦ ਦੇ ਪਿੰਡ ਤੋਂ ਸਤਿਗੁਰੂ ਚੱਲ ਕੇ ਅੱਗੇ ਆਏ। ਕਰਾ ਗ੍ਰਾਮ ਪ੍ਰਥਮ ਗੁਰ ਥਾਏ, ਛੇਵੇਂ ਪਾਤਸ਼ਾਹ ਦਾ ਉਹ ਪਵਿੱਤਰ ਅਸਥਾਨ ਚਰਨ ਛੋਹ ਪ੍ਰਾਪਤ ਇੱਥੇ ਸੀਗਾ। ਗਮਨੇ ਜਬ ਸ਼੍ਰੀ ਨਾਨਕ ਮਤੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਨਕ ਮਤੇ ਨੂੰ ਰਵਾਨਾ ਹੋਏ ਸੀ ਪੰਜਾਬ ਤੋਂ, ਹਰਗੋਬਿੰਦ ਗੁਰ ਉਤਰੇ ਹੁਤੇ, ਉਦੋਂ ਸਤਿਗੁਰੂ ਜੀ ਨੇ ਇੱਥੇ ਉਤਾਰਾ ਕੀਤਾ ਸੀ, ਚਰਨ ਪਾਏ ਸਨ। ਵਹਿਰ ਗ੍ਰਾਮ 'ਤੇ ਇਹ ਸਥਾਨ, ਉਸ ਕਰੇ ਪਿੰਡ ਦੇ ਬਾਰ ਬਾਰ ਉਹ ਯਾਦਗਾਰੀ ਅਸਥਾਨ ਹੈ। ਪਹੁੰਚੇ ਆਨ ਗੁਰੂ ਭਗਵਾਨ, ਉੱਥੇ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਆਣ ਪੁੱਜੇ। ਉੱਤਰ ਪਰੇ ਆਸ ਬੰਧਨ ਕੀਨੇ, ਉਤਾਰਾ ਕੀਤਾ, ਘੋੜੇ ਬੰਨ ਦਿੱਤੇ ਗਏ। ਸ਼ੁਭ ਆਸਨ ਪਰ ਗੁਰੂ ਅਸੀਨੇ, ਸਿੱਖਾਂ ਨੇ ਸੁੰਦਰ ਆਸਣ ਵਿਛਾਇਆ ਜਿਸ 'ਤੇ ਉੱਪਰ ਹਜ਼ੂਰ ਬਿਰਾਜਮਾਨ ਹੋਏ। ਤਹਾਂ ਮਸੰਦ ਬਸਹਿ ਮਤ ਮੂੜਾ, ਮੂੜ ਮੂਰਖ ਸੁਭਾਅ ਦਾ ਇੱਕ ਮਸੰਦ ਇਸ ਪਿੰਡ ਵਿੱਚ ਵੀ ਮਸਦਾ ਸੀ। ਜੋ ਨਾ ਲਖਹਿ ਆਸ਼ੈ ਗੁਰ ਗੂੜਾ, ਸਤਿਗੁਰੂ ਜੀ ਦੇ ਗੋਝ ਆਸ਼ੇ ਨੂੰ ਜੋ ਨਹੀਂ ਸੀ ਜਾਣਦਾ। ਤੁਰਕੇਸ਼ਵਰ ਸਭ ਦੇਸ਼ ਵਿਦੇਸ਼, ਔਰੰਗਜ਼ੇਬ ਬਾਦਸ਼ਾਹ ਸਾਰੇ ਦੇਸ਼ਾਂ ਇਲਾਕਿਆਂ ਦੇ ਵਿੱਚ, ਖੋਜੈ ਗੁਰ ਕੋ ਸੁਣਿਓ ਵਿਸ਼ੇਸ਼। ਇਹਨੇ ਸੁਣਿਆ ਸੀ ਕਿ ਬਾਦਸ਼ਾਹ ਆਪਣੇ ਅਹਿਲਕਾਰਾਂ ਦੁਆਰਾ ਗੁਰੂ ਤੇਗ ਬਹਾਦਰ ਜੀ ਦੀ ਖੋਜ ਕਰਵਾ ਰਿਹਾ ਹੈ। ਮੈਂ ਨਾ ਮਾਰਿਓ ਜਾਇਓ ਕਦਾਈ, ਇਹਨੇ ਖਿਆਲ ਕੀਤਾ, ਡਰ ਮੰਨਿਆ ਕਿਤੇ ਮੈਂ ਨਾ ਮਾਰਿਆ ਜਾਵਾਂ। ਅਸ ਚਿੰਤਾ ਬਹੁ ਹਿਰਦੇ ਉਪਾਈ, ਇਹੋ ਜਿਹੀ ਚਿੰਤਾ ਇਹਦੇ ਹਿਰਦੇ 'ਚ ਪੈਦਾ ਹੋਈ। ਸੁਣ ਕੇ ਸਤਿਗੁਰੂ ਕੋ ਆ ਗਵਨੂ, ਸਤਿਗੁਰੂ ਦਾ ਆਉਣਾ ਸੁਣ ਕੇ। ਦੁਰ ਕਰ ਰਹੇ ਹੋ ਆਪਣੇ ਭਵਨੂ, ਆਪਣੇ ਘਰ 'ਚ ਛੁਪਿਆ ਰਿਹਾ। ਭਾਖਿਓ ਤ੍ਰੀ ਸੋ ਕੋ ਜੇ ਹਕਾਰ, ਆਪਣੀ ਘਰਵਾਲੀ ਨੂੰ ਕਿਹਾ ਕਿ ਜੇ ਕੋਈ ਆਵਾਜ਼ ਮਾਰੇ ਨਹੀਂ ਇਹਾਂ ਤਿਸ ਦੇਹ ਉਚਾਰ, ਤਾਂ ਤੂੰ ਇਹ ਗੱਲ ਕਹਿ ਦੇਣੀ ਕਿ ਮੇਰਾ ਪਤੀ ਘਰ ਨਹੀਂ ਹੈ। ਅੰਤਰਜਾਮੀ ਲਖ ਬਿਧ ਸਾਰੀ, ਹੁਣ ਸਤਿਗੁਰੂ ਮਹਾਰਾਜ ਤਾਂ ਅੰਤਰਜਾਮਤਾ ਨਾਲ ਹੀ ਸਭ ਕੁਝ ਜਾਣਦੇ ਨੇ। ਕਹਿਓ ਨਾ ਕੁਛ ਤੂਸ਼ਨ ਮੁਖ ਧਾਰੀ, ਸਤਿਗੁਰੂ ਜੀ ਨੇ ਕੁਛ ਨਹੀਂ ਕਿਹਾ ਸੀ, ਇਹਦੇ ਘਰ ਕੋਈ ਸੁਨੇਹਾ ਨਹੀਂ ਭੇਜਿਆ, ਚੁੱਪ ਧਾਰ ਕੇ ਰੱਖੀ। ਮਿਲਿਓ ਏਕ ਰਾਹਕ ਤਬ ਆਏ, ਇਸ ਪਿੰਡ ਦਾ ਇੱਕ ਸਧਾਰਨ ਜ਼ਿਮੀਂਦਾਰ ਸਤਿਗੁਰੂ ਨੂੰ ਆ ਕੇ ਮਿਲਿਆ। ਕੁਛ ਕੁ ਸੇਵਕੀਨੀ ਵੱਥ ਲਿਆਏ, ਉਹਨੇ ਕੁਝ ਸੇਵਾ ਕੀਤੀ, ਵਸਤੂਆਂ ਲਿਆਂਦੀਆਂ, ਭੇਟਾਂ ਕੀਤੀਆਂ। ਭਏ ਪ੍ਰਸੰਨ ਦਰਬ ਗੁਰ ਦੀਨੋ, ਸਤਿਗੁਰੂ ਜੀ ਉਹਦੇ 'ਤੇ ਪ੍ਰਸੰਨ ਹੋਏ ਅਤੇ ਆਪਣੇ ਕੋਲੋਂ ਸਤਿਗੁਰਾਂ ਨੇ ਉਸ ਨੂੰ ਕੁਝ ਧਨ ਦਿੱਤਾ। ਸ਼੍ਰੀ ਮੁੱਖ 'ਤੇ ਫੁਰਬਾਵਨ ਕੀਨੋ, ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਤੋਂ ਦੇ ਤਾਂ ਬਚਨ ਕੀਤੇ। ਕੂਪ ਕੇ ਬਾਪੀ ਦੇਹੋ ਬਨਵਾਏ, ਕਿ ਇਹ ਜੋ ਮਾਇਆ ਸੀ ਤੈਨੂੰ ਦੇ ਰਹੇ ਹਾਂ, ਇਸ ਮਾਇਆ ਦਾ ਕੋਈ ਖੂਹ ਜਾਂ ਬੌਲੀ ਬਣਵਾ ਦੇਣੀ ਲੋਕਾਂ ਦੇ ਜਲ ਵਰਤਣ ਲਈ। ਇਸ ਥਲ ਉਪਬਨ ਸਗਨ ਲਗਾਏ, ਜੇ ਮਾਇਆ ਵੱਧ ਜਾਏ ਤਾਂ ਇੱਥੇ ਸੁੰਦਰ ਬਾਗ ਲਵਾ ਦੇਣਾ। ਇਮ ਕਹਿ ਨਿਸਾ ਬਸੇ ਗੋਸਾਈ, ਇੰਜ ਕਹਿ ਕੇ ਇੱਕ ਰਾਤ ਸਤਿਗੁਰੂ ਨੇ ਇੱਥੇ ਵਸੇਬਾ ਰੱਖਿਆ। ਭਈ ਪ੍ਰਾਤ ਤਿਆਰੀ ਕਰਵਾਈ, ਸਵੇਰ ਹੁੰਦਿਆਂ ਸਤਿਗੁਰੂ ਨੇ ਅੱਗੇ ਚੱਲਣ ਦੀ ਤਿਆਰੀ ਕਰਵਾਈ ਸਿੱਖਾਂ ਨੂੰ ਕਹਿ ਕੇ। ਜ਼ੀਨ ਤੁਰੰਗਨ ਪਾਏ ਸੁਹਾਏ, ਸੋਹਣੀਆਂ ਕਾਠੀਆਂ ਘੋੜਿਆਂ 'ਤੇ ਪਾਈਆਂ ਗਈਆਂ, ਕੱਸੀਆਂ ਗਈਆਂ, ਤਿਆਰੀ ਕੀਤੀ ਗਈ। ਭਏ ਅਰੂਢਨ ਪੰਥ ਸਧਾਏ, ਸਤਿਗੁਰੂ ਜੀ ਅਰੂਢ ਹੋਏ, ਸਵਾਰ ਹੋਏ, ਅੱਗੇ ਰਸਤੇ ਚੱਲ ਪਏ। ਇੱਕ ਦੋ ਮੰਜ਼ਲ ਦੀਰਘਾ ਚਾਲੇ, ਇੱਕ ਦੋ ਲੰਬੀਆਂ ਲੰਬੀਆਂ ਮੰਜ਼ਲਾਂ ਕੀਤੀਆਂ ਸਤਿਗੁਰੂ ਜੀ ਨੇ। ਬਾਂਗਰ ਦੇਸ਼ ਵਿਖੇ ਸਿੱਖ ਨਾਲੇ, ਇਹ ਬਾਂਗਰ ਦਾ ਇਲਾਕਾ ਕਿਹਾ ਜਾਂਦਾ ਸੀ ਜਿੱਥੇ ਸਤਿਗੁਰੂ ਜੀ ਇਸ ਵੇਲੇ ਵਿਚਰ ਰਹੇ ਨੇ। ਖਰਕ ਗ੍ਰਾਮ ਨੀ ਗਰੋਧ ਬਿਸਾਲਾ, ਇੱਥੇ ਖਰਕ ਨਾਂ ਦਾ ਪਿੰਡ ਆਇਆ ਅਤੇ ਉੱਥੇ ਬੜਾ ਵੱਡਾ ਬੋੜ ਦਾ ਦਰਖਤ ਸੀ। ਤਾਹਾਂ ਜਾਏ ਡੇਰਾ ਗੁਰ ਡਾਲਾ, ਉੱਥੇ ਜਾ ਕੇ ਸਤਿਗੁਰੂ ਜੀ ਨੇ ਡੇਰਾ ਪਾਤਾ, ਭਾਵ ਟਿਕੇ। ਜ਼ੀਨ ਉਤਾਰੇ ਤ੍ਰਿਣ ਅਨਵਾਏ, ਘੋੜਿਆਂ ਤੋਂ ਕਾਠੀਆਂ ਲਾਹੀਆਂ ਸਿੱਖਾਂ ਨੇ, ਘੋੜਿਆਂ ਲਈ ਮੁੱਲ ਘਾਹ ਮੰਗਵਾਇਆ। ਦਈ ਨਿਹਾਰੀ ਹੈ ਤ੍ਰਿਪਤਾਏ, ਘੋੜਿਆਂ ਲਈ ਦਾਣਾ ਆਦਿਕ ਮੰਗਾਇਆ, ਨਿਹਾਰੀਆਂ ਖਵਾਈਆਂ। ਰਜਾਇਆ ਕਰਵਾਇਓ ਬਹੁ ਭਾਂਤ ਆਹਾਰਾ, ਕਈ ਤਰ੍ਹਾਂ ਦੇ ਪਕਵਾਨ ਪ੍ਰਸ਼ਾਦ ਤਿਆਰ ਕੀਤੇ ਗਏ। ਔਰ ਖਾਣ ਪਾਨ ਕਰ ਭਲੇ ਪ੍ਰਕਾਰ ਆ, ਸੋਹਣੇ ਢੰਗ ਨਾਲ ਭੋਜਨ ਪਾਣੀ ਸਾਰਿਆਂ ਸਿੱਖਾਂ ਨੇ ਛਕਿਆ। ਆਨਿਓ ਮੰਚ ਤਾਹੇ ਪਰ ਬੈਸੇ, ਸਿੱਖਾਂ ਨੇ ਪਲੰਘ ਲਿਆਂਦਾ, ਹਜ਼ੂਰ ਉਸ 'ਤੇ ਬਿਰਾਜਮਾਨ ਹੋਏ। ਸੰਗੀ ਸਿੱਖ ਬੋਲਿਓ ਤਬ ਐਸੇ, ਕਿ ਸੰਗੀ ਸੇਵਕ ਬੋਲਿਆ, ਤੁਰਕਨ ਘਾਲ ਵਿਸਾਲੀ ਘਾਲੀ, ਕਿ ਸਤਿਗੁਰੂ ਜੀ ਤੁਰਕਾਂ ਨੇ ਬੜਾ ਮਾਰਕਾ ਮਾਰਿਆ ਹੈ, ਅਵਨੀ ਰਾਜ ਤੇਜ ਵੱਢ ਨਾਲੀ, ਇਸ ਹਿੰਦੁਸਤਾਨ ਸਾਰੇ 'ਤੇ ਇਹਨਾਂ ਦਾ ਰਾਜ ਤੇਜ ਚਮਕ ਰਿਹਾ। ਨਹੀਂ ਮਵਾਸਾ ਕਿ ਤੂੰ ਕੋਈ, ਹਿੰਦੁਸਤਾਨ 'ਚ ਕੋਈ ਇਹਨਾਂ ਦੇ ਸਾਹਮਣੇ ਹੁਣ ਆਕੀ ਨਹੀਂ ਰਿਹਾ। ਹਾਲਾ ਭਰੈ ਨਿਮਰ ਸਿਰ ਹੋਈ, ਔਰ ਸੱਚੇ ਪਾਤਸ਼ਾਹ ਸਾਰੇ ਹੀ ਰਾਜਪੂਤ ਰਾਜੇ ਵੀ ਇਹਨਾਂ ਦਾ ਹਾਲਾ ਭਾਵ ਟੈਕਸ ਭਰਦੇ ਨੇ, ਇਹਨਾਂ ਅੱਗੇ ਝੁੱਕ ਗਿਆ ਸਾਰਾ ਹਿੰਦੁਸਤਾਨ। ਸੁਣ ਕੇ ਸਤਿਗੁਰ ਬਾਕ ਬਖਾਨਾ, ਉਸ ਸਿੱਖ ਦੀ ਇਹ ਬੇਨਤੀ ਸੁਣ ਕੇ ਹਜ਼ੂਰ ਨੇ ਬਚਨ ਕੀਤਾ, ਸਨੇ ਸਨੇ ਅਬ ਕਰ ਹੈ ਹਾਨਾ, ਸਹਿਜੇ ਸਹਿਜੇ ਇਹਨਾਂ ਦਾ ਰਾਜ ਹੁਣ ਨਸ਼ਟ ਕਰ ਦਿਆਂਗੇ। ਪਾਪ ਵਡੇਰੇ ਕਹੋ ਨਿਤ ਲਾਗੇ, ਇਹ ਵੱਡੇ ਪਾਪ ਕਰਨ ਵਿੱਚ ਇਸ ਵੇਲੇ ਲੱਗੇ ਹੋਏ ਨੇ। ਭਏ ਅੰਧ ਦੁਰਮਤ ਚਿੱਤ ਪਾਗੇ, ਖੋਟੀ ਮਤ ਵਿੱਚ ਹੀ ਇਹਨਾਂ ਨੇ ਆਪਣੇ ਚਿੱਤ ਲਾਏ ਹੋਏ ਨੇ, ਅੰਨੇ ਹੋ ਗਏ ਰਾਜ ਮਦ ਵਿੱਚ। ਤਪਨ ਮਹਾਂ ਤਪ ਧਰਮ ਕਮਾਵਨ, ਜਿਨ੍ਹਾਂ ਲੋਕਾਂ ਨੇ ਪਿਛਲੇ ਜਨਮਾਂ 'ਚ ਵੱਡੇ ਤਪ ਕੀਤੇ ਹੋਣ, ਦਾਨ ਪੁੰਨ ਕੀਤਾ ਹੋਵੇ, ਧਰਮ ਕਮਾਇਆ ਹੋਵੇ, ਜਾਂ ਤੇ ਰਾਜ ਸੁਤੇਜ ਵਧਾਵਨ, ਤਾਂ ਉਹਨਾਂ ਨੂੰ ਰਾਜ ਤੇਜ ਉਹਨਾਂ ਦਾ ਵਾਧਾ ਹੈ ਇਸ ਕਰਮਾਂ ਨਾਲ। ਹੋਏ ਪ੍ਰਥੀ ਪਤ ਫਲ ਕੋ ਪਾਵੈ, ਧਰਤੀ ਦੇ ਮਾਲਕ ਬਣ ਕੇ ਉਹ ਲੋਕ ਸੁੱਖ ਪਾਉਂਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਬਚਨ ਹੈ, ਦਾਨੰ ਪਰਾ ਪੂਰਬੇਣ ਪੁੰ ਚੰਤੇ ਮਹੀਪਤੇ, ਧਰਤੀ ਦੇ ਮਾਲਕ ਬਣ ਕੇ ਲੋਕ ਆਪਣੇ ਦਾਨ ਦਾ ਫਲ ਭੋਗਦੇ ਨੇ। ਨਿਰਪਤ ਬਣੇ ਪੁਨ ਧਰਮ ਕਮਾਵੈ, ਰਾਜ ਭਾਗ ਪ੍ਰਾਪਤ ਹੋ ਜਾਵੇ ਤਾਂ ਫਿਰ ਵੀ ਜੇ ਧਰਮ ਕਮਾਉਣ, ਰਾਜਿਆਂ ਦਾ ਜੋ ਧਰਮ ਹੁੰਦਾ, ਕਰਹਿ ਨਿਆਉ ਨੈ ਲੋਭੀ ਬਣੇ, ਹਮੇਸ਼ਾ ਇਨਸਾਫ ਕਰਨ ਅਤੇ ਲੋਭੀ ਨਾ ਬਣਨ। ਰੱਛਾ ਹੈ ਜਗਤ ਦਇਆ ਮਨ ਸਨੈ, ਮਨ ਵਿੱਚ ਦਇਆ ਰੱਖ ਕੇ ਪ੍ਰਜਾ ਦੀ ਰੱਖਿਆ ਕਰਨ, ਔਰ ਦੁੱਖ ਨਿਵਾਰ ਹੈ ਸੁੱਖ ਕੋ ਦੇਹ, ਮਾਂ ਪਿਓ ਜਿਵੇਂ ਬੱਚਿਆਂ ਨੂੰ ਹਮੇਸ਼ਾ ਸੁੱਖ ਦਿੰਦੇ ਨੇ, ਬੜਾ ਕੁਛ ਮਾਤਾ ਪਿਤਾ ਕਰਦੇ, ਇਸੇ ਤਰ੍ਹਾਂ ਰਾਜੇ ਦਾ ਫਰਜ਼ ਹੈ ਪ੍ਰਜਾ ਨੂੰ ਸੁੱਖ ਦੇਣੇ ਔਰ ਦੁੱਖ ਦੂਰ ਕਰਨੇ। ਉਚਿਤ ਪ੍ਰਜਾ ਅਤੇ ਧਨ ਕੋ ਲੇਹ, ਦੇਸ਼ ਦੀ ਰਾਖੀ ਕਰਨ ਦੇ ਅਵਜਾਨੇ 'ਚ ਪ੍ਰਜਾ ਕੋਲੋਂ ਯੋਗ ਟੈਕਸ ਜਿਹੜਾ ਹੈ ਧਨ ਲੈਣ, ਜ਼ਿਆਦਾ ਨਾ ਲੈਣ। ਤਸਕਰ ਬਟਪਾਰਨ ਕੋ ਮਾਰ ਹੈ, ਚੋਰ ਧਾੜਵੀ ਜਿਹੜੇ ਦੇਸ਼ ਵਿੱਚ ਲੁਟੇਰੇ ਫਿਰਦੇ ਹੋਣ, ਉਹਨਾਂ ਨੂੰ ਮਾਰਨਾ ਰਾਜੇ ਦਾ ਫਰਜ਼ ਹੈ, ਧਰਮ ਹੈ। ਇਤਿਆਦਿਕ ਗਨ ਵਿਘਨ ਬਿਦਾਰ ਹੈ, ਇਹੋ ਜਿਹੜੇ ਵਿਘਨ ਪੈਂਦੇ ਹਨ ਪ੍ਰਜਾ ਦੇ ਲੋਕਾਂ ਨੂੰ ਦੁੱਖ ਮਿਲਦਾ, ਉਹ ਦੂਰ ਕਰਨ ਰਾਜੇ, ਇਹ ਉਹਨਾਂ ਦਾ ਧਰਮ ਹੈ। ਤਿਸ ਕੀ ਕੁਲ 'ਤੇ ਰਾਜ ਨਾ ਜਾਏ, ਜਿਹੜਾ ਐਸਾ ਰਾਜਾ ਹੋਵੇਗਾ ਉਹਦੀ ਕੁਲ ਵਿੱਚੋਂ ਰਾਜ ਖਤਮ ਨਹੀਂ ਹੁੰਦਾ, ਲਗਾਤਾਰ ਬਣਿਆ ਰਹੇਗਾ। ਜਥਾ ਯੋਗ ਜੋ ਧਰਮ ਚਲਾਏ, ਜਿਹੜਾ ਆਪਣੇ ਆਪ ਨੂੰ ਧਰਮ ਵਿੱਚ ਚਾਲੇ ਪਾ ਕੇ ਰੱਖੇ, ਧਰਮ ਛੱਡੇ ਨਾ। ਜਿਹਨੋਂ ਪ੍ਰਥਮ ਤਪ ਕਰ ਪਹਿ ਰਾਜਾ, ਪਰ ਜਿਨ੍ਹਾਂ ਨੇ ਪਿਛਲੇ ਜਨਮਾਂ 'ਚ ਤਪ ਕੀਤਾ ਰਾਜੇ ਬਣੇ ਹਨ, ਅਤੇ ਰਾਜ ਪਾਏ ਪੁੰਨ ਲੱਗੇ ਕੁਕਾਜਾ, ਰਾਜ ਪ੍ਰਾਪਤ ਕਰਕੇ ਫਿਰ ਰਾਜ ਮਦ ਵਿੱਚ ਆ ਕੇ ਖੋਟੇ ਕਰਮ ਕਰਨ ਲੱਗ ਪਏ। ਵਿਸ਼ੇ ਭੋਗ ਮੈਂ ਬਹੁ ਗਲਤਾਨੇ, ਵਿਸ਼ੇ ਵਿਕਾਰਾਂ ਦੇ ਭੋਗਣ ਵਿੱਚ ਜਿਹੜੇ ਗਲਤਾਨ ਹੋ ਜਾਣ, ਪ੍ਰਜਾ ਕਸ਼ਟ ਕੋ ਸੁਣ ਹੈ ਨਾ ਜਾਣ, ਪ੍ਰਜਾ ਦੇ ਕਸ਼ਟਾਂ ਦੁੱਖਾਂ ਤਕਲੀਫਾਂ ਨੂੰ ਨਾ ਸੁਣਨ ਨਾ ਜਾਣਨ ਦਾ ਯਤਨ ਕਰਨ, ਜਿਉਂ ਕਿਉਂ ਕਰ ਲੈ ਧਨ ਕੋ ਸ਼ੀਨ, ਪ੍ਰਜਾ ਦੀ ਗਰੀਬੀ ਨਹੀਂ ਵੇਖਦੇ ਜਿਵੇਂ ਕਿਵੇਂ ਹੁੰਦਾ, ਵੱਧ ਤੋਂ ਵੱਧ ਧਨ ਖੁੰਹਦੇ ਹਨ ਪ੍ਰਜਾ ਕੋਲ। ਦਇਆ ਨ ਠੰਨ ਹੈ ਦੇਖ ਹੈ ਦੀਨ, ਲੋਕਾਂ ਨੂੰ ਗਰੀਬ ਜਾਣ ਕੇ ਵੀ ਦਇਆ ਨਹੀਂ ਕਰਦੇ। ਇਮ ਤਿੰਨ ਪਰ ਅਨੁਮਾਨ ਕਰੀਜੈ, ਉਹਨਾਂ ਬਾਰੇ ਅੰਦਾਜ਼ਾ ਲਾ ਲੈਣਾ ਚਾਹੀਦਾ। ਦਿਨ ਪ੍ਰਤ ਰਾਜ ਤੇਜ ਇਨ ਛੀਜੈ, ਕਿ ਰੋਜ਼ ਰੋਜ਼ ਇਹਨਾਂ ਦਾ ਰਾਜ ਪ੍ਰਤਾਪ ਨਸ਼ਟ ਹੁੰਦਾ ਜਾ ਰਿਹਾ। ਪ੍ਰਥਮ ਤੁਰਕ ਛਿਤਪਤ ਜੇ ਭਏ, ਪਹਿਲਾਂ ਜਿਹੜੇ ਰਾਜੇ ਹੋਏ ਨੇ ਬਾਦਸ਼ਾਹ ਮੁਸਲਮਾਨ, ਉਹ ਸਭ ਨਰ ਨਾਰ ਨਿਆਓ ਕੋ ਕੀਏ, ਉਹਨਾਂ ਕੁਛ ਇਨਸਾਫ ਕੀਤਾ ਪ੍ਰਜਾ ਨਾਲ। ਹਿੰਦੂ ਮੁਸਲਮਾਨ ਸਮੁਦਾਇ, ਹਿੰਦੁਸਤਾਨ ਜੋ ਹਿੰਦੂ ਅਤੇ ਮੁਸਲਮਾਨ ਦੋਵੇਂ ਮਤਾਂ ਦੇ ਲੋਕ ਵੱਸਦੇ, ਸਭ ਇਮਾਨ ਪਰ ਰਾਖ ਟਿਕਾਏ, ਸਭਨਾਂ ਦਾ ਧਰਮ ਜਿਹੜਾ ਸੀ ਮਹਿਫੂਜ਼ ਰਿਹਾ। ਜਿਵੇਂ ਅਕਬਰ ਨੇ ਕਿਹਾ ਸੀ ਦੀਨੇ ਲਾਈ, ਭਈ ਸਾਰੇ ਪਰਮਾਤਮਾ ਦੀ ਖਲਕਤ ਹਨ, ਇਸ ਕਰਕੇ ਕਿਸੇ ਦੇ ਧਰਮ ਕਰਕੇ ਵਿਤਕਰਾ ਨਹੀਂ ਮੈਂ ਕਰਨਾ। ਪਰ ਬੜੀ ਮੁਸ਼ਕਲ ਨਾਲ ਉਹ ਇੰਝ ਕਰ ਸਕਿਆ, ਉਹਦੇ ਦੁਆਲੇ ਅਹਿਲਕਾਰ ਜਿਹੜੇ ਸੀ ਮੁਤਸਵੀ ਸੁਭਾਅ ਦੇ ਮੁਸਲਮਾਨ, ਉਹਦੇ ਖਿਲਾਫ ਹੋਏ। ਅਬ ਨਰੰਗ ਬੱਡ ਕੁਮਾਤੂ ਉਠਾਈ। ਅਤੇ ਹੁਣ ਇਸ ਨਰੰਗੇ ਬਾਦਸ਼ਾਹ ਨੇ ਬਹੁਤੀ ਖੋਟੀ ਮਤ ਧਾਰਨ ਕਰ ਲਈ। ਹਿੰਦੂ ਧਰਮ ਦੇਤ ਬਿਨਸਾਈ, ਹੁਣ ਇਸ ਵੇਲੇ ਇਹ ਹਿੰਦੂ ਧਰਮ ਦਾ ਨਾਸ ਕਰਨ 'ਤੇ ਤੁਲਿਆ ਹੋਇਆ। ਜਬਰੀ ਕਰਹਿ ਜ਼ੁਲਮ ਮਦ ਮਾਨੀ, ਜ਼ੁਲਮ ਵਿੱਚ ਆਇਆ ਹੋਇਆ, ਮਦ ਹੰਕਾਰ ਵਿੱਚ ਅਤੇ ਮਾਨੀ ਹੰਕਾਰੀ ਬਣਿਆ ਹੋਇਆ, ਜ਼ਬਰਦਸਤੀ ਕਰਦਾ। ਪੀੜਤ ਪ੍ਰਜਾ ਤ੍ਰਾਸ ਕੋਠਾਨੀ, ਪ੍ਰਜਾ ਪੀੜਤ ਕਰ ਰਿਹਾ ਹੈ, ਉਹ ਪ੍ਰਜਾ ਡਰੀ ਹੋਈ ਹੈ। ਜਾਂ ਤੇਜਾ ਨਿਉ ਜਾਏ ਬਿਦਤ ਹੀ, ਇਸ ਕਰਕੇ ਪ੍ਰਤੱਖ ਰੂਪ ਵਿੱਚ ਇਹ ਗੱਲ ਜਾਣੀ ਜਾ ਰਹੀ ਹੈ। ਰਾਜ ਤੇਜ ਅਬ ਰਹਿ ਨਾ ਕਿਤ ਹੀ, ਹੁਣ ਇਹਨਾਂ ਦੇ ਖਾਨਦਾਨ ਵਿੱਚ ਰਾਜ ਨਹੀਂ ਰਹੇਗਾ ਕਿਸੇ ਪਾਸੇ ਵੀ। ਸਨੇ ਸਨੇ ਸਗਰੋ ਬਿਨ ਸਾਹਿਬ, ਕੁਝ ਸਮਾਂ ਲੱਗੇਗਾ, ਸਹਿਜੇ ਸਹਿਜੇ ਛੇਤੀ ਹੀ ਸਾਰਾ ਰਾਜ ਭਾਗ ਨਸ਼ਟ ਹੋ ਜਾਏਗਾ। ਥਿਰੈ ਨਾ ਅਸਕੋ ਦੁੰਦ ਬਵਾਵ, ਰਾਜ ਭਾਗ ਤਾਂ ਕੀ ਕੋਈ ਨਗਾਰਚੀ ਨਗਾਰੇ ਵਜਾਉਣ ਵਾਲਾ ਵੀ ਨਹੀਂ ਰਹੇਗਾ। ਇਮ ਕਹਿ ਤੂਸ਼ਨ ਭਏ ਗੁੱਸਾਈ, ਇਸ ਤਰ੍ਹਾਂ ਦੇ ਬਚਨ ਕਰਕੇ ਗੁਰੂ ਤੇਗ ਬਹਾਦਰ ਜੀ ਫਿਰ ਚੁੱਪ ਰਹੇ। ਸੁਪਤ ਜਥਾ ਸੁਖ ਨਿਸਾ ਬਤਾਈ, ਸੁਖ ਪੂਰਵਕ ਇੱਥੇ ਵਿਰਾਜ ਕੇ ਹਜ਼ੂਰ ਨੇ ਰਾਤ ਬਤੀਤ ਕੀਤੀ। ਭਈ ਪ੍ਰਾਤ ਕਰ ਕੂਚ ਪਿਆਨੇ, ਸਵੇਰ ਹੋਈ ਸਤਿਗੁਰੂ ਜੀ ਨੇ ਚਾਲਾ ਪਾਇਆ। ਪਹੁੰਚੇ ਖਟਕੜ ਗ੍ਰਾਮ ਸਥਾਨੇ, ਜਿਹੜਾ ਖਟਕੜ ਨਗਰ ਹੈ ਉੱਥੇ ਸਤਿਗੁਰੂ ਪਹੁੰਚੇ। ਪੰਚੋਂ ਸਿੱਖ ਸੰਗ ਮਹਿਲੀਨੇ, ਪੰਜ ਹੀ ਸਿੱਖ ਨਾਲ ਰੱਖੇ ਹਨ। ਅਪਰਨ ਨਾ ਮਿਲੇ ਬਰਜ ਕਰ ਦੀਨੇ, ਹੋਰ ਜਿਹੜੇ ਪ੍ਰੇਮੀ ਰਸਤੇ 'ਚੋਂ ਮਿਲਦੇ ਸੀ ਉਹਨਾਂ ਨੂੰ ਅੱਗੇ ਨਹੀਂ ਸਤਿਗੁਰੂ ਲਿਜਾਂਦੇ, ਵਰਜ ਦਿੰਦੇ, ਰੋਕ ਦਿੰਦੇ। ਹਿੰਦੂ ਧਰਮ ਜਗਤ ਮਹਿ ਰਾਖਨ, ਹਿੰਦੁਸਤਾਨ ਦੇ ਹਿੰਦੂਆਂ ਦਾ ਆਪਣਾ ਜੋ ਅਕੀਦਾ, ਜੋ ਸ਼ਰਧਾ, ਜੋ ਮਤ ਸੀ ਉਹਨੂੰ ਕਾਇਮ ਰੱਖਣਗੇ। ਸਤਿਗੁਰ ਕਰੈ ਹਿਰਦੈ ਅਭਿਲਾਖਣ, ਕਿਉਂਕਿ ਔਰੰਗਜ਼ੇਬ ਜਬਰੀ ਕਰ ਰਿਹਾ ਸੀ ਅਤੇ ਸਤਿਗੁਰੂ ਨੂੰ ਜ਼ਬਰਦਸਤੀ ਕਰਨੀ ਪਸੰਦ ਨਹੀਂ, ਇਸ ਕਰਕੇ ਉਹ ਸ਼ਰਨ ਪਏ ਸਨ ਅਤੇ ਹਜ਼ੂਰ ਨੇ ਬਚਨ ਦੇ ਦਿੱਤਾ ਹੈ ਕਿ ਤੁਹਾਡੀ ਰੱਖਿਆ ਅਸੀਂ ਕਰਾਂਗੇ। ਇਸ ਕਾਰਜ ਲਈ ਸਤਿਗੁਰੂ ਦਿੱਲੀ ਵੱਲ ਨੂੰ ਜਾ ਰਹੇ। ਦੋਹਰਾ ਖਟਕੜ ਗ੍ਰਾਮ ਸਮੀਪ ਹੀ ਉਤਰੇ ਸ਼੍ਰੀ ਗੁਰਦੇਵ, ਇਸ ਖਟਕੜ ਨਾਂ ਦੇ ਪਿੰਡ ਦੇ ਨਜ਼ਦੀਕ ਸਤਿਗੁਰੂ ਜੀ ਨੇ ਉਤਾਰਾ ਕੀਤਾ। ਤਹਿ ਕੇ ਰਾਹਕ ਆਨ ਕਰ ਨਹੀਂ ਕਰੀ ਕੁਛ ਸੇਵ, ਇੱਥੋਂ ਦੇ ਜ਼ਿਮੀਂਦਾਰਾਂ ਨੇ ਸਤਿਗੁਰੂ ਦੇ ਕੋਲ ਆ ਕੇ ਕੋਈ ਸੇਵਾ ਨਹੀਂ ਪੁੱਛੀ। ਚੌਪਈ ਧਨ ਕੋ ਦੇ ਕਰ ਮੂਲ ਮੰਗਾਇਓ, ਧਨ ਭੇਜ ਕੇ ਸਤਿਗੁਰੂ ਜੀ ਨੇ ਅਨਾਜ ਮੁੱਲ ਮੰਗਵਾਇਆ। ਖਾਣ ਪਾਨ ਸਭ ਵਿਦ ਕਰਵਾਇਓ, ਨਾਲ ਦੇ ਸਿੱਖਾਂ ਨੂੰ ਪ੍ਰਸ਼ਾਦ ਪਾਣੀ ਛਕਵਾਇਆ ਹਜ਼ੂਰ ਨੇ। ਸੇਵ ਤੁਰੰਗਨ ਕੀ ਸਭ ਕੀਨ, ਘੋੜਿਆਂ ਵਾਸਤੇ ਵੀ ਮੁੱਲ ਪੈਸੇ ਖਰਚ ਕੇ ਘਾਹ ਦਾਣਾ ਲਿਆਂਦਾ, ਘੋੜਿਆਂ ਦੀ ਸੇਵਾ ਕੀਤੀ। ਤ੍ਰਿਣ ਅਨਵਾਏ ਮੁੱਲ ਕੋ ਦੀਨ, ਇਉਂ ਮੁੱਲ ਹੀ ਸਭ ਕੁਝ ਲਿਆਂਦਾ। ਜ਼ਿਮੀਂਦਾਰ ਤਹਿ ਕੇ ਤਵ ਆਏ, ਰਾਤ ਦੇ ਸਮੇਂ ਉੱਥੋਂ ਦੇ ਜ਼ਿਮੀਂਦਾਰ ਆਏ। ਪੁਸ਼ਟ ਤੁਰੰਗਮ ਦੇਖ ਲੁਭਾਏ, ਸੇਵਾ ਤਾਂ ਕੀ ਕਰਨੀ ਸੀ, ਸਤਿਗੁਰੂ ਦੇ ਨਾਲ ਜਿਹੜੇ ਘੋੜੇ ਸਨ 6 ਉਹ ਬੜੇ ਰਿਸ਼ਟ ਪੁਸ਼ਟ ਬਲੀ ਸਨ, ਅਤੇ ਵੇਖ ਕੇ ਜ਼ਿਮੀਂਦਾਰ ਲਾਲਚ ਵਿੱਚ ਆਏ। ਮਿਲੇ ਆਪਸ ਮੈਂ ਮਸਲਤ ਠਾਨੇ, ਦੂਰ ਖਲੋਤੇ ਘੋੜਿਆਂ ਵੱਲ ਵੇਖ ਕੇ ਸਲਾਹ ਕਰਨ ਲੱਗੇ ਕਿ ਅਦਕ ਮੋਲ ਕੇ ਤੁਰੰਗ ਮਹਾਨੇ, ਬਹੁਤੇ ਮੁੱਲ ਵਾਲੇ, ਬਹੁਤੀ ਕੀਮਤ ਵਾਲੇ ਇਹ ਸੋਹਣੇ ਘੋੜੇ ਹਨ। ਲੇਹੋ ਨਿਸਾ ਮੈਂ ਇਹਨੂੰ ਚੁਰਾਏ, ਅੱਜ ਰਾਤ ਦੇ ਸਮੇਂ ਘੋੜੇ ਖੋਲ੍ਹ ਲਈਏ, ਚੋਰੀ ਕਰਕੇ ਲੈ ਜਾਈਏ। ਇਹ ਪਰਦੇਸੀ ਲਖੈ ਨਾ ਕਾਏ, ਇਹ ਜਿਹੜੇ ਪਰਦੇਸੀ ਬੰਦੇ ਆਏ ਹਨ ਇਹਨਾਂ ਨੂੰ ਕੀ ਪਤਾ ਲੱਗਣਾ। ਚਲੇ ਜਾਹੇ ਕਿ ਬੱਸ ਨਾ ਬੱਸਾ, ਸਵੇਰੇ ਉੱਠ ਕੇ ਆਪੇ ਚਲੇ ਜਾਣਗੇ, ਬੱਸ ਤਾਂ ਚੱਲੇਗਾ ਕੋਈ ਨਹੀਂ। ਇਨ ਪਿੱਛੇ ਹਮ ਸਦਨ ਬੰਧਾਵੇ, ਜਦੋਂ ਚਲੇ ਜਾਣਗੇ ਤਾਂ ਘੋੜੇ ਆਪਣੇ ਘਰਾਂ 'ਚ ਲਿਆ ਬੰਨਾਂਗੇ। ਵੇਚੇਂਗੇ ਧਨ ਪਾਏ ਵਿਸਾਲਾ, ਸੁਦਾਗਰਾਂ ਨੂੰ ਵੇਚਾਂਗੇ, ਬੜਾ ਧਨ ਅਸੀਂ ਪ੍ਰਾਪਤ ਕਰਾਂਗੇ। ਔਚਕ ਭਇਓ ਲਾਭ ਇਸ ਕਾਲਾ, ਕਹਿੰਦੇ ਵੇਖੋ ਸਾਡੀ ਕਿਸਮਤ ਅਚਨਚੇਤ ਹੀ ਹੈ, ਸਾਡੇ ਲਾਹੇ ਵਾਲਾ ਸੌਦਾ ਸਾਡੇ ਕੋਲ ਚੱਲ ਕੇ ਆ ਗਿਆ। ਇਮ ਆਪਸ ਮੈਂ ਗਿਣ ਮਤ ਮੂੜੇ, ਇਉਂ ਆਪਸ 'ਚ ਮੂਰਖਾਂ ਨੇ ਇਹ ਮਤ ਠਹਿਰਾਈ। ਰਹਿ ਤੁਰੰਗਨ ਹੋਏ ਅਰੂੜੇ, ਔਰ ਇਸ ਪਰ ਚਾਹੇ ਤੁਰੰਗਨ ਹੋਏ ਅਰੂੜੇ, ਇਹਨਾਂ ਘੋੜਿਆਂ 'ਤੇ ਸਵਾਰ ਹੋਣਾ ਚਾਹੁੰਦੇ। ਭਇਓ ਨਿੱਸਾ ਮੈਂ ਤਿਮਰ ਘਨੇਰਾ, ਰਾਤ ਹੋ ਗਈ ਬੜਾ ਹਨੇਰਾ ਪਸਰ ਗਿਆ। ਸਤਿਗੁਰ ਸੁਫਤ ਭਏ ਤਿਸ ਬੇਰਾ, ਸਤਿਗੁਰੂ ਜੀ ਬਿਰਾਜਮਾਨ ਹੋ ਗਏ। ਤਸਕਰ ਬਨ ਰਾਹਕ ਸੋ ਆਏ, ਹੁਣ ਉਹ ਜ਼ਿਮੀਂਦਾਰ ਪਿੰਡ ਵਾਸੀ ਚੋਰ ਬਣ ਕੇ ਆਏ। ਹੇਰ ਤੁਰੰਗਨ ਕੇ ਨੀਅਰ ਆਏ, ਘੋੜਿਆਂ ਦੇ ਨੇੜੇ ਪਹੁੰਚੇ। ਖਸ਼ਟ ਚੋਰ ਖੱਟ ਘੋਰਨ ਹੇਤ, 6 ਹੀ ਉਹ ਬੰਦੇ ਸਨ ਚੋਰ ਬਣ ਕੇ ਆਏ ਵੀ ਚੌਵਾਂ ਘੋੜਿਆਂ 'ਤੇ ਸਵਾਰ ਹੋ ਕੇ ਲੈ ਜਾਵਾਂਗੇ। ਹੋਏ ਡੇਰੇ ਕੇ ਨੇਰ ਸੁਚੇਤ, ਜਿੱਥੇ ਸਤਿਗੁਰੂ ਦਾ ਟਿਕਾਣਾ ਸੀ ਉੱਥੇ ਨੇੜੇ ਸਾਵਧਾਨ ਹੋ ਕੇ ਇਹ ਰਹੇ। ਜਾਵਤ ਪਹਿਰੂ ਜਾਗਤ ਰਹਿਓ, ਪਹਿਰੇਦਾਰ ਸਿੱਖ ਜਦੋਂ ਤੱਕ ਜਾਗਦਾ ਰਿਹਾ, ਤਾਕਤ ਰਹੇ ਨਾ ਹੈ ਕੋ ਗਹਿਓ, ਉਦੋਂ ਤੱਕ ਇਹ ਤੱਕਦੇ ਰਹੇ, ਵੇਖਦੇ ਰਹੇ ਵੀ ਸਿੱਖ ਜਾਗਦਾ। ਇਸ ਕਰਕੇ ਉਦੋਂ ਤੱਕ ਤਾਂ ਕੋਈ ਘੋੜਾ ਨਹੀਂ ਪਕੜਿਆ। ਢਰੀ ਜਾਮਨੀ ਅਤੇ ਅਲਸਾਇਓ, ਤਾਂ ਜਿਸ ਵੇਲੇ ਰਾਤ ਢਲ ਗਈ ਅਤੇ ਉਹ ਸਿੱਖ ਨੂੰ ਕੁਝ ਆਲਸ ਆਇਆ। ਨਿਕਟ ਬਿਲੋ ਕਹਿ 3 ਲੱਖ ਪਾਇਓ, ਇਹ ਨੇੜੇ ਕੁਝ ਦੂਰੀ 'ਤੇ ਵੇਖਦੇ ਪਏ ਸਨ, ਇਸੇ ਗੱਲ ਦੀ ਉਡੀਕ ਵਿੱਚ ਸਨ। ਇਹਨਾਂ ਵੇਖ ਲਿਆ ਜਦੋਂ ਸਿੱਖ ਆਲਸ ਕਰ ਰਿਹਾ। ਖਸ਼ਟੋਂ ਖੱਟ ਘੋਰਨ ਕੀ ਓਰ, 6 ਬੰਦੇ 6 ਘੋੜਿਆਂ ਦੀ ਤਰਫ ਨੂੰ ਹੋਏ। ਪਹੁੰਚ ਸਮੀਪੀ ਤੂਰਨ ਚੋਰ, ਛੇਤੀ ਪਹੁੰਚ ਗਏ ਨੇੜੇ ਘੋੜਿਆਂ ਦੇ। ਜਬ ਬੰਧਨ ਕਉ ਮੋਚਣ ਲੱਗੇ, ਜਦੋਂ ਘੋੜਿਆਂ ਦੀਆਂ ਪਛਾੜੀਆਂ ਰੱਸੇ ਖੋਲ੍ਹਣ ਲੱਗੇ, ਅੰਧ ਭਏ ਤਤਕਾਲ ਕੋ ਭਾਗੇ, ਇਹ ਖੋਟਿਆਂ ਭਾਗਾਂ ਵਾਲੇ ਅੱਖਾਂ ਤੋਂ ਅੰਨੇ ਹੋ ਗਏ, ਦਿਸਣੋਂ ਬੰਦ ਹੋ ਗਿਆ। ਹੱਟ ਆਗੇ ਅਤੇ ਗਏ ਪਿਛਾਰੀ, ਅਤੇ ਫਿਰ ਪਿਛਾਂ ਨੂੰ ਮੁੜੇ ਜਿਸ ਵੇਲੇ। ਜਬ ਹੈ ਦਾਮ ਦਿਸ਼ ਭੁਜਾ ਪਸਾਰੀ, ਅਤੇ ਜਦੋਂ ਦੁਬਾਰਾ ਫਿਰ ਇਹਨਾਂ ਨੇ ਰੱਸੀ ਖੋਲ੍ਹਣ ਵਾਸਤੇ ਬਾਹਾਂ ਪਸਾਰੀਆਂ। ਕਸ਼ੂ ਨਦੀ ਸਹਿ ਦ੍ਰਿਸ਼ਟ ਪ੍ਰਹਾਨੀ, ਕੁਝ ਦਿਸਦਾ ਨਹੀਂ, ਨਜ਼ਰ ਫਿਰ ਚਲੀ ਗਈ। ਪਿਖ ਅਦਭੁਤ ਗਤ ਮਤ ਬਿਸਮਾਨੀ, ਇਸ ਚਰਜ ਖੇਡ ਵੇਖ ਕੇ ਇਹਨਾਂ ਦੀਆਂ ਬੁੱਧੀਆਂ ਬੜੀਆਂ ਹੈਰਾਨ ਹੋਈਆਂ। ਜਬ ਘੋਰਨ ਅਤੇ ਦੂਰ ਸਧਾਰਨ, ਜਦੋਂ ਘੋੜਿਆਂ ਤੋਂ ਦੂਰ ਜਾਂਦੇ ਸਨ, ਸਭ ਕਿਛ ਵਸਤੂ ਅੱਗਰ ਨਿਹਾਰ, ਤਾਂ ਅੱਗੇ ਸਭ ਕੁਝ ਦਿਸਦਾ ਸੀ। ਹਾਇਨ ਸਮੀਪੀ ਹੋ ਵਹ ਹੇਰ, ਜਦੋਂ ਵਾਪਸ ਮੁੜ ਕੇ ਘੋੜਿਆਂ ਦੇ ਨੇੜੇ ਆਉਂਦੇ ਸੀ, ਤਿਮ ਹੀ ਦ੍ਰਿਸ਼ਟ ਬਿਨਾਸਾ, ਫਿਰ ਪਹਿਲਾਂ ਵਾਂਗ ਫਿਰ ਜਿਹੜੀ ਦ੍ਰਿਸ਼ਟੀ ਨਜ਼ਰ ਸੀ ਖਤਮ ਹੋ ਜਾਂਦੀ ਸੀ। ਇਹ ਬਿਦਲਖ ਅਜ਼ਮਤ ਜੁੱਤ ਜਾਣੇ, ਇੰਜ ਐਸੇ ਕੌਤਕ ਨੂੰ ਵੇਖ ਕੇ ਇਹਨਾਂ ਸਤਿਗੁਰਾਂ ਨੂੰ ਕਰਾਮਾਤ ਦੇ ਸਮੇਤ ਜਾਣਿਆ। ਦੀਨ ਹੋਏ ਸਭ ਬੰਧਨ ਠਾਨੇ, ਬਹੁਤ ਆਜਿਜ਼ ਨਿਮਾਣੇ ਬਣ ਕੇ ਇਹਨਾਂ ਨੇ ਨਮਸਕਾਰ ਕੀਤੀ। ਕਈ ਵਾਰੀ ਅਜਿਹੀਆਂ ਘਟਨਾਵਾਂ ਵਾਸਤੇ ਸ਼ੰਕਾ ਫੋਰ ਆਉਂਦੀ ਹੈ ਵੀ ਨਹੀਂ ਇੰਜ ਨਹੀਂ ਹੋਇਆ ਹੋਵੇਗਾ। ਨਹੀਂ, ਸਤਿਗੁਰੂ ਦਾ ਘਰ ਕਰਾਮਾਤ ਦਾ ਸਮੁੰਦਰ ਹੈ। ਇਹ ਗੱਲ ਵੱਖਰੀ ਕਿ ਸਤਿਗੁਰੂ ਹਰ ਥਾਂ 'ਤੇ ਕਰਾਮਾਤ ਵਰਤਣ ਤੋਂ ਬਹੁਤ ਸੰਕੋਚ ਕਰਦੇ ਰਹੇ ਨੇ ਦੱਸੇ ਸਤਿਗੁਰੂ, ਪਰ ਇਹ ਨਹੀਂ ਵੀ ਸਤਿਗੁਰੂ ਦੇ ਪਾਸ ਕੋਈ ਸ਼ਕਤੀ ਨਹੀਂ। ਇਹਨਾਂ ਦਾ ਭਲਾ ਕਰਨਾ ਹੋਵੇਗਾ ਤਾਂ ਸਤਿਗੁਰੂ ਜੀ ਨੇ ਇੰਜ ਕੀਤਾ। ਜਿਵੇਂ ਪਹਿਲੇ ਜਾਮੇ 'ਚ ਆਪਣਾ ਆਤਮਕ ਬਲ ਵਰਤਿਆ ਸਤਿਗੁਰੂ ਜੀ ਨੇ, ਤਾਂ ਹੀ ਮੱਕਾ ਚਰਨਾਂ ਦੁਆਲੇ ਘੁੰਮਿਆ, ਤਾਂ ਹੀ ਉਹ ਮੁਸਲਮਾਨ ਲੋਕ ਸਤਿਗੁਰੂ ਦੇ ਚਰਨੀ ਡਿੱਗੇ ਹਨ, ਉਹਨਾਂ ਦਾ ਭਲਾ ਹੋਇਆ। ਆਪਣੀ ਪੂਜਾ ਪ੍ਰਤਿਸ਼ਠਾ ਲਈ ਸਤਿਗੁਰੂ ਜੀ ਨੇ ਕਿਧਰੇ ਵੀ ਕਰਾਮਾਤ ਨਹੀਂ ਵਰਤੀ। ਸੰਸਾਰ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਜਿੱਥੇ ਆਤਮਕ ਬਲ ਵਰਤਣਾ ਚਾਹਿਆ ਵਰਤਿਆ, ਭਲਾ ਕੀਤਾ। ਸੋ ਇਸ ਪ੍ਰਕਾਰ ਜਿੱਥੇ ਗੱਲਬਾਤ ਰਾਹੀਂ ਦਲੀਲ ਨਾਲ ਸਰਦਾ ਸੀ, ਉੱਥੇ ਉਸ ਤਰ੍ਹਾਂ ਵਰਤਿਆ ਸਤਿਗੁਰੂ ਜੀ ਨੇ। ਜਿੱਥੇ ਆਤਮਕ ਬਲ ਦੀ ਲੋੜ ਪਈ, ਉੱਥੇ ਆਤਮਕ ਬਲ ਵੀ ਵਰਤਿਆ ਹੈ। ਇਸ ਪ੍ਰਕਾਰ ਦੀਨ ਹੋਏ ਸਭ ਬੰਧਨ ਠੰਡ, ਉੱਥੋਂ ਹੀ ਇਹਨਾਂ ਨੇ ਸਤਿਗੁਰੂ ਵੱਲ ਨੂੰ ਨਮਸਕਾਰ ਕੀਤੀ। ਸਦਨ ਆਪਣੇ ਚੱਲ ਕਰ ਗਏ, ਆਪਣੇ ਘਰ ਨੂੰ ਇਹ ਚੱਲ ਕੇ ਚਲੇ ਗਏ। ਸੁਜਸ ਬਖਾਨ ਹੈ ਮਿਲ ਸਮੁਦਾਏ, ਸਾਰਿਆਂ ਲੋਕਾਂ ਨੂੰ ਇਕੱਠਿਆਂ ਕਰਕੇ ਉਹਨਾਂ ਵਿੱਚ ਸਤਿਗੁਰਾਂ ਦਾ ਜਸ ਬੋਲਣ ਲੱਗੇ। 3 ਮੋ ਸਿਆਣੇ ਕੀਨ ਬਖਾਨ, ਇਸ ਪਿੰਡ ਵਿੱਚ ਜਿਹੜੇ ਕੋਈ ਸਿਆਣੇ ਆਦਮੀ ਸੀ, ਫਿਰ ਉਹਨਾਂ ਨੇ ਕਿਹਾ, ਇਹ ਗੁਰ ਸਮਰੱਥ ਮਹਿਦ ਮਹਾਨ, ਇਹ ਸਤਿਗੁਰੂ ਬੜੇ ਸਮਰੱਥਾ ਵਾਲੇ ਮਹਾਨ ਤੋਂ ਮਹਾਨ ਹਨ। ਹੋਤ ਪ੍ਰਭਾਤ ਪ੍ਰਸੰਨ ਕਰੀਜੈ, ਹੁਣ ਰਾਤ ਤਾਂ ਸੌਂ ਜਾਓ, ਦਿਨ ਹੁੰਦਿਆਂ ਚੜ੍ਹਦਿਆਂ ਸਾਰ ਸਤਿਗੁਰੂ ਨੂੰ ਸੇਵਾ ਕਰਕੇ ਪ੍ਰਸੰਨ ਕੀਤਾ ਜਾਏ। ਮਨ ਭਾਵਤ ਸੁਖ ਕੋ ਵਰ ਲੀਜੈ, ਫਿਰ ਮਨ ਭਾਉਂਦੇ ਸੁੱਖਾਂ ਦੇ ਵਰ ਪ੍ਰਾਪਤ ਕਰ ਲਵਾਂਗੇ। ਮਿਲ ਸਭ ਨੇ ਮਸਲਤ ਇਹ ਧਾਰੀ, ਸਾਰਿਆਂ ਨੇ ਇਹੀ ਸਲਾਹ ਬਣਾਈ। ਗ੍ਰਾਮ ਕੂਪ ਖਾਰੀ ਸਭ ਬਾਰੀ, ਕਿ ਕੀ ਮੰਗਣਾ ਸਤਿਗੁਰੂ ਕੋਲੋਂ। ਸਾਡੇ ਪਿੰਡ ਦੀ ਜਿੰਨੀ ਯੂਹ ਹੈ, ਇਹਦੇ ਵਿੱਚ ਜਿੰਨੇ ਖੂਹ ਹਨ, ਸਾਰਿਆਂ ਦਾ ਪਾਣੀ ਖਾਰਾ ਹੈ। ਵਰ ਜਾਚੋ ਮਿੱਠਾ ਜਲ ਹੋਏ, ਇਹ ਵਰ ਮੰਗੀਏ ਸਤਿਗੁਰੂ ਕੋਲੋਂ ਕਿ ਸਾਡੀ ਜੂਹ ਦਾ ਪਾਣੀ ਮਿੱਠਾ ਹੋ ਜਾਵੇ। ਜਿੱਤੇ ਬੱਸੋ ਸੁੱਖ ਲਿਓ ਸਭ ਕੋਏ, ਜਿੰਨੇ ਅਥੀ ਅਸੀਂ ਵੱਸਦੇ ਹਾਂ ਸਾਰਿਆਂ ਨੂੰ ਸੁੱਖ ਮਿਲ ਜਾਏਗਾ। ਸਾਂਝਾ ਸਭ ਕੋ ਕਾਰਜ ਇਹ, ਇਹ ਇੱਕ ਕਿਸੇ ਮਨੁੱਖ ਦਾ ਕਾਰਜ ਨਹੀਂ, ਸਾਰੇ ਨਗਰ ਨਿਵਾਸੀਆਂ ਦਾ ਸਾਂਝਾ ਕਾਰਜ ਹੈ। ਔਰ ਇੰਜ ਇਹਨਾਂ ਸਲਾਹ ਬਣਾਈ, ਇਸ ਪ੍ਰਕਾਰ ਕੋ ਜੇ ਵਰ ਲਹਿ, ਇਸ ਤਰ੍ਹਾਂ ਦਾ ਵਰ ਜੇ ਸਤਿਗੁਰੂ ਦੇ ਪਾਸੋਂ ਮਿਲ ਜਾਏ ਤਾਂ। ਭਈ ਪ੍ਰਭਾਤ ਦੂਧ ਦੁੱਧ ਲੀਨ, ਸਵੇਰ ਹੁੰਦਿਆਂ ਹੀ ਦੁੱਧ ਅਤੇ ਦਹੀਂ ਆਦਿਕ ਇਹਨਾਂ ਨੇ ਘਰਾਂ 'ਚੋਂ ਲਿਆ। ਚਾਵਰ ਚੂਨ ਸੁਕ੍ਰਿਤ ਨਵੀਨ, ਚੌਲ ਆਟਾ ਘਿਓ ਨਵਾਂ, ਹੋਏ ਨਿਸ਼ਕਪਟ ਗਏ ਗੁਰਪਾਸ, ਹਿਰਦੇ ਸਵੱਛ ਕਰਕੇ ਕਪਟ ਛਲ ਤੋਂ ਰਹਿਤ ਹੋ ਕੇ ਸਤਿਗੁਰੂ ਦੇ ਪਾਸ ਚਲੇ ਗਏ। ਠਾਂਡੇ ਹੋਏ ਕਰੀ ਅਰਦਾਸ, ਹੱਥ ਜੋੜ ਕੇ ਖਲੋ ਕੇ ਇਹਨਾਂ ਬੇਨਤੀ ਕੀਤੀ, ਹਮ ਰਾਹਕ ਕਰਤਾ ਅਪਰਾਧੂ। ਮਹਾਰਾਜ, ਅਸੀਂ ਜ਼ਿਮੀਂਦਾਰ ਲੋਕ ਹਾਂ ਪਰ ਅਸੀਂ ਅਪਰਾਧੀ ਹਾਂ ਆਪ ਜੀ ਦੇ। ਅਦਮ ਉਦਾਹਰਨ ਤੁਮ ਪ੍ਰੇ ਸਾਧੂ, ਸੱਚੇ ਪਾਤਸ਼ਾਹ ਤੁਸੀਂ ਸ੍ਰੇਸ਼ਟ ਹੋ, ਅਦਮ ਨੀਚਾਂ ਦਾ ਉਧਾਰ ਕਰਨਾ ਤੁਹਾਡਾ ਸੁਭਾਅ ਹੈ। ਮਹਿਮੈ ਮਹਿਮਾ ਮਹਾ ਮਹਾ ਹੈ, ਇਸ ਧਰਤੀ ਉੱਪਰ ਤੁਹਾਡੀ ਮਹਾਨ ਤੋਂ ਮਹਾਨ ਮਹਿਮਾ ਹੈ। ਸੁਨੀਅਤ ਗੁਰ ਕੀ ਜਹਾਂ ਕਹਾਂ, ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿੱਧਰ ਕਿੱਧਰ ਅਸੀਂ ਮਹਿਮਾ ਸੁਣਦੇ ਹਾਂ। ਹਮ ਅਣਜਾਣ ਪਨੇ ਮਨ ਖੋਟੇ, ਅਸੀਂ ਅਣਜਾਣ ਪੁਣੇ ਕਰਕੇ ਮਨ ਦੀ ਖੋਟ ਕਰਕੇ ਕਰਮ ਕੀਤਾ। ਜਾਣ ਸਕੈ ਕਿ ਮੰਜੇ ਮਤ ਮੋਟੇ, ਅਸੀਂ ਜ਼ਿਮੀਂਦਾਰ ਮੋਟੀ ਮਤ ਵਾਲੇ ਆਪ ਜੀ ਦੀ ਮਹਿਮਾ ਕਿਵੇਂ ਜਾਣ ਸਕਦੇ ਹਾਂ। ਬਖਸ਼ਾਵਨ ਕੋ ਮਿਲ ਚੱਲ ਆਏ, ਆਪਣੀ ਖਤਾ ਆਪਣੀ ਅਵੱਗਿਆ ਬਖਸ਼ਾਉਣ ਵਾਸਤੇ ਅਸੀਂ ਹੁਣ ਆਏ ਹਾਂ ਚੱਲ ਕੇ। ਕਿਰਪਾ ਕਰੋ ਅਬ ਦਿਆਲ ਸੁਭਾਏ, ਤੁਹਾਡਾ ਸੁਭਾਅ ਦਇਆ ਦਾ ਘਰ ਹੈ, ਦਿਆਲੂ ਕਿਰਪਾਲੂ ਹੈ, ਅਤੇ ਇਸ ਕਰਕੇ ਸਾਡੇ 'ਤੇ ਕਿਰਪਾ ਕਰੋ। ਸੁਣ ਅਕਪਟ ਗੁਰ ਕਹਿਓ ਕਿਰਪਾਲਾ, ਕਿਰਪਾਲੂ ਸਤਿਗੁਰੂ ਜੀ ਨੇ ਇਹਨਾਂ ਦੇ ਛਲ ਤੋਂ ਰਹਿਤ ਬਚਨ ਸੁਣ ਕੇ ਬੇਨਤੀ, ਭਲੇ ਲਖੋ ਆਏ ਇਸ ਕਾਲਾ। ਹਜ਼ੂਰ ਕਹਿੰਦੇ ਇਸ ਸਮੇਂ ਤੁਸੀਂ ਆ ਗਏ, ਇਹਦੇ 'ਚ ਵੀ ਆਪਣਾ ਭਲਾ ਹੀ ਜਾਣੋ। ਨਿੱਜ ਅਪਰਾਧ ਵਿਦਤ ਕਹਿ ਦੀਨ, ਬੜਾ ਹੌਂਸਲਾ ਕੀਤਾ ਜੇ ਜ਼ਿਮੀਂਦਾਰੋ, ਆਪਣਾ ਅਪਰਾਧ ਐਨ ਖੁੱਲ੍ਹੇ ਦਿਲ ਨਾਲ ਪ੍ਰਗਟ ਰੂਪ 'ਚ ਤੁਸੀਂ ਬਿਆਨ ਕਰ ਦਿੱਤਾ। ਬਿਗੜੇ ਕਾਜ ਸੁਧਾਰਨ ਕੀਨ, ਆਪ ਜਿਹੜਾ ਕੰਮ ਵਿਗਾੜਿਆ ਸੀ, ਰਾਤ ਚੋਰੀ ਕਰਨ ਆਏ ਸੀ, ਉਹਨੂੰ ਤੁਸੀਂ ਸੁਧਾਰ ਲਿਆ। ਸਭ ਕੀ ਕਹੋ ਕਾਮਨਾ ਕਹੋ, ਹੁਣ ਦੱਸੋ ਤੁਹਾਡੀ ਕਾਮਨਾ ਕਿਆ ਹੈ। ਕਿਆ ਜਾਚਤ ਹੈ ਉਚਰੋ ਤੌਣ, ਕੀ ਮੰਗਦੇ ਹੋ ਸਾਡੇ ਪਾਸੋਂ ਤੁਸੀਂ ਬੋਲੋ। ਗੁਰ ਕਰਨਾ ਕੋ ਰਾਹਕ ਜਾਨੀ, ਜਦੋਂ ਜ਼ਿਮੀਂਦਾਰਾਂ ਨੇ ਵੇਖਿਆ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਏ ਨੇ, ਔਰ ਉਸ ਵੇਲੇ ਬੰਦੇ ਪਾਨ ਬਖਾਨੀ ਬਾਣੀ, ਹੱਥ ਜੋੜ ਕੇ ਇਹਨਾਂ ਨੇ ਇੰਜ ਬੇਨਤੀ ਗੁਜ਼ਾਰੀ, ਹਮਰੇ ਗ੍ਰਾਮ ਸੀਮ ਜਹ ਤੀਕਾ, ਸਾਡੇ ਪਿੰਡ ਦੀ ਸਤਿਗੁਰੂ ਜੀ ਜਿੱਥੋਂ ਤੱਕ ਹੱਦ ਹੈ, ਜਲ ਖਾਰੋ ਹੋਏ ਮਿਲਿਆ ਨਾ ਨੀਕਾ, ਜੋ ਵੀ ਖੂਹ ਪੁੱਟਦੇ ਹਾਂ ਪਾਣੀ ਖਾਰਾ ਹੀ ਨਿਕਲਦਾ, ਚੰਗਾ ਪਾਣੀ ਨਹੀਂ ਮਿਲਦਾ। ਆਪ ਅਹੋ ਸਤਿਪੁਰਖ ਮਹਾਨਾ, ਆਪ ਸਤਿਪੁਰਖ ਹੋ, ਬਹੁਤ ਵੱਡੇ ਹੋ, ਸ਼੍ਰੀ ਮੁਖ 'ਤੇ ਜਹ ਕਰੋ ਬਖਾਨਾ, ਜਿੱਥੇ ਖੂਹ ਲਾਉਣ ਬਾਰੇ ਤੁਸੀਂ ਆਪਣੇ ਮੁਖਾਰਬਿੰਦ ਤੋਂ ਕਹੋਗੇ, ਇਹਾਂ ਕੂਪ ਕੋ ਅਬ ਖਨਵਾਓ, ਇੱਥੇ ਸਾਡੇ ਪਿੰਡ 'ਚ ਕਿਤੇ ਇੱਕ ਅੱਧਾ ਖੂਹ ਤੁਸੀਂ ਲਵਾ ਦਿਓ। ਜੇ ਸਥਾਨ ਮੈਂ ਆਪ ਬਤਾਓ, ਜਿੱਥੇ ਤੁਸੀਂ ਥਾਂ ਦੱਸੋਗੇ ਉੱਥੇ ਅਸੀਂ ਖੂਹ ਪੁੱਟਾਂਗੇ। ਤਾਂ ਖਨੈ ਜਲ ਮਿੱਠਾ ਹੋਏ, ਤਾਂ ਕਿ ਤੁਹਾਡੇ ਬਚਨਾਂ ਕਰਕੇ ਧਰਤੀ 'ਚੋਂ ਖੂਹ ਪੁੱਟੀਏ ਅਤੇ ਜਲ ਮਿੱਠਾ ਨਿਕਲ ਆਵੇ। ਹਰਖੈ ਪਾਨ ਕਰੈਂ ਸਭ ਕੋਏ, ਅਸੀਂ ਉਹ ਪਾਣੀ ਪੀਆ ਕਰਾਂਗੇ, ਸਭ ਲੋਕ ਖੁਸ਼ ਪ੍ਰਸੰਨ ਰਹਿਣਗੇ। ਇਹੀ ਕਾਮਨਾ ਸਭ ਕੇ ਮਨ ਕੀ, ਇਹੋ ਸਾਰਿਆਂ ਦੇ ਮਨਾਂ ਦੀ ਇੱਛਾ ਹੈ। ਸ਼ਰਧਾ ਰਾਵਰ ਕੇਰ ਬਚਨ ਕੀ, ਆਪ ਜੀ ਦੇ ਬਚਨਾਂ 'ਤੇ ਸਾਡੀ ਸ਼ਰਧਾ ਵੀ ਹੈ। ਤਬ ਸਤਿਗੁਰ ਕਰ ਤਨਖ ਸੰਭਾਰਾ, ਤਦੋਂ ਸਤਿਗੁਰੂ ਜੀ ਨੇ ਆਪਣੀ ਕਮਾਨ ਸੰਭਾਲੀ। ਤਰਕਸ਼ 'ਤੇ ਇੱਕ ਤੀਰ ਨਕਾਰਾ, ਆਪਣੇ ਭੱਥੇ ਵਿੱਚੋਂ ਹਜ਼ੂਰ ਨੇ ਇੱਕ ਤੀਰ ਕੱਢਿਆ। ਸੰਧ ਪੰਚ ਮੈਂ ਐਂਚ ਚਲਾਇਓ, ਔਰ ਉਹਦੀ ਪੰਚ ਜਿਹੜਾ ਚੁੱਲ੍ਹਾ ਸੀ ਨਾ ਕਮਾਨ ਦਾ, ਉਹਦੇ 'ਤੇ ਰੱਖ ਕੇ ਸਤਿਗੁਰੂ ਜੀ ਨੇ ਖਿੱਚ ਕੇ ਤੀਰ ਚਲਾਇਆ। ਪਰਿਓ ਦੂਰ ਗੁਰ ਬਾਕ ਉਲਾਇਓ, ਬਹੁਤ ਦੂਰੀ 'ਤੇ ਜਾ ਕੇ ਤੀਰ ਡਿੱਗਾ, ਤਾਂ ਸਤਿਗੁਰਾਂ ਬਚਨ ਕਿਹਾ। ਜੈ ਲੱਗ ਬਾਨ ਹਮਾਰੋ ਗਇਓ, ਜਿੱਥੋਂ ਤੱਕ ਸਾਡਾ ਤੀਰ ਪਹੁੰਚਾ ਹੈ, ਤੈਂ ਲੱਗ ਜਲ ਮੀਠੋ ਕਰ ਦਿਓ। ਲਓ ਜ਼ਿਮੀਂਦਾਰੋ, ਉਸ ਧਰਤੀ ਤੱਕ ਸਾਰੀ ਜੂਹ ਵਿੱਚ ਪਾਣੀ ਅਸੀਂ ਮਿੱਠਾ ਕਰ ਦਿੱਤਾ। ਤਿਸ 'ਤੇ ਉਰੇ ਕੂਪ ਜੋ ਲਾਓ, ਉਹ ਜਿੱਥੇ ਤੀਰ ਡਿੱਗਾ ਉਦੋਂ ਉਰਲੇ ਪਾਸੇ ਜਿੰਨੇ ਵੀ ਖੂਹ ਲਗਾਓਗੇ, ਜਲ ਮਿੱਠੋ ਹੋਏ ਪੀ ਤ੍ਰਿਵਤਾਓ, ਮਿੱਠਾ ਜਲ ਨਿਕਲੇਗਾ, ਰਜੀ ਜਾਇਓ ਪੀ ਪੀ ਕੇ। ਸੁਣ ਕੈ ਰਾਹਕ ਗਨ ਹਰ ਖਾਏ, ਹਜ਼ੂਰ ਦੇ ਐਸੇ ਬਖਸ਼ਿਸ਼ ਭਰੇ ਬਚਨ ਸੁਣ ਕੇ ਸਮੂਹ ਜ਼ਿਮੀਂਦਾਰ ਬੜੇ ਖੁਸ਼ ਪ੍ਰਸੰਨ ਹੋਏ। ਹੱਥ ਜੋੜ ਸਭ ਨੀ ਸੀਸ ਨਿਵਾਏ, ਹੱਥ ਜੋੜ ਕੇ ਸਾਰਿਆਂ ਸਿਰ ਨਵਾਏ। ਗੁਰੂ ਬਾਕ ਮੈਂ ਸ਼ਰਧਾ ਧਾਰੀ, ਸਤਿਗੁਰੂ ਦੇ ਬਚਨਾਂ 'ਤੇ ਸ਼ਰਧਾ ਰੱਖੀ। ਕੂਪ ਖਨਾਇਓ ਭਾਵ ਬਰਬਾਰੀ, ਉਸੇ ਵੇਲੇ ਖੂਹ ਪੁੱਟਣ ਲੱਗ ਪਏ, ਪਿੰਡ ਵਾਸੀਆਂ ਨੇ ਖੂਹ ਪੁੱਟਿਆ ਤਾਂ ਪਾਣੀ ਬਹੁਤ ਸ੍ਰੇਸ਼ਟ ਨਿਕਲਿਆ। ਇੱਕ ਦਿਨ ਗੁਰ ਰਾਖੇ ਕਰ ਜੋਰਤ, ਇੱਥੇ ਇਹਨਾਂ ਨੇ ਇੱਕ ਦਿਨ ਸਤਿਗੁਰੂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਰੱਖਿਆ। ਸੇਵਾ ਕੀਨਸ ਚਰਨ ਨਿਹੋਰਤ, ਸਤਿਗੁਰੂ ਦੇ ਚਰਨਾਂ ਦੀ ਸੇਵਾ ਕੀਤੀ, ਦਰਸ਼ਨ ਕੀਤੇ, ਲਾਭ ਲਿਆ। ਦਿਵਸ ਅਗਲੇ ਜ਼ੀਨ ਪਵਾਏ, ਅਗਲੇ ਦਿਨ ਸਤਿਗੁਰੂ ਜੀ ਨੇ ਘੋੜਿਆਂ 'ਤੇ ਕਾਠੀਆਂ ਪਵਾਈਆਂ। ਹੈ ਅਰੂੜ ਗੁਰ ਅਗਰ ਸਧਾਏ, ਘੋੜੇ 'ਤੇ ਸਵਾਰ ਹੋਏ, ਸਿੱਖਾਂ ਨੂੰ ਸਵਾਰ ਕਰਾਇਆ, ਅੱਗੇ ਚੱਲ ਪਏ। ਨਗਰ ਵਿਸਾਲ ਜੀਂਦ ਜਿਸ ਨਾਂ, ਜਿਹੜਾ ਜੀਂਦ ਨਾਂ ਦਾ ਨਗਰ ਹੈ ਬਹੁਤ ਵੱਡਾ, ਚਾਰੋਂ ਵਰਨ ਬਸੈਂ ਅਭਿਰਾਮ, ਚੌਂ ਵਰਨਾਂ ਦੇ ਬ੍ਰਾਹਮਣ ਖੱਤਰੀ ਸੂਦਵੈਸ਼ ਲੋਕ ਇੱਥੇ ਵੱਸਦੇ ਸਨ। ਰਾਜ ਤੁਰਕ ਕੋ ਕਰੂਰ ਵਡੇਰਾ, ਤੁਰਕਾਂ ਦਾ ਰਾਜ ਬੜਾ ਕਰੜਾ ਸੀ ਇਸ ਵੇਲੇ। ਕਰਹਿ ਕੁਕਰਮਨ ਹਿੰਦੂ ਨਜ਼ੇਰਾ, ਹਿੰਦੂ ਮਤ ਦੇ ਲੋਕਾਂ ਨੂੰ ਬੜਾ ਜ਼ੇਰ ਅਧੀਨ ਕਰਕੇ ਮੁਸਲਮਾਨ ਰੱਖਦੇ ਸਨ, ਖੋਟੇ ਕਰਮ ਕਰਦੇ ਸੀ। ਤਾਂ ਜਾਏ ਗੁਰ ਕੀਨੋ ਡੇਰਾ, ਇਸ ਜੀਂਦ ਪਿੰਡ ਵਿੱਚ ਸਤਿਗੁਰੂ ਜੀ ਨੇ ਜਾ ਡੇਰਾ ਲਾਇਆ। ਜਹਾਂ ਸਥਾਨ ਭਲੋ ਵੱਡ ਹੇਰਾ, ਜਿੱਥੇ ਸੋਹਣੀ ਜੀ ਜਗ੍ਹਾ ਵੇਖੀ। ਅੰਨ ਆਦਿ ਸਭ ਮੋਲ ਮੰਗਾਏ, ਕਿਸੇ ਤੋਂ ਸਤਿਗੁਰੂ ਮੰਗਦੇ ਨਹੀਂ ਸਨ, ਔਰ ਹਜ਼ੂਰ ਨੇ ਆਪਣੇ ਕੋਲੋਂ ਪੈਸੇ ਭੇਜ ਕੇ ਅਤੇ ਅਨਾਜ ਮੁੱਲ ਮੰਗਵਾਏ। ਸਿੱਧ ਰਸੋਈ ਕਰ ਤ੍ਰਿਪਤਾਏ, ਸਿੱਖਾਂ ਨੇ ਰਸੋਈ ਸਿੱਧ ਕੀਤੀ, ਭਾਵ ਭੋਜਨ ਬਣਾਇਆ ਅਤੇ ਸਭ ਨੇ ਛਕਿਆ। ਤ੍ਰਿਣ ਦਾਣਾ ਹੈ ਦੀਨ ਆਹ ਨਿਹਾਰੀ, ਘੋੜਿਆਂ ਨੂੰ ਦਾਣੇ ਘਾਹ ਨਿਹਾਰੀਆਂ ਖਵਾਈਆਂ। ਸੁਪਤ ਜਥਾ ਸੁਖ ਨਿਸਾ ਗੁਜ਼ਾਰੀ, ਸੁਖ ਪੂਰਵਕ ਇੱਥੇ ਵਾਸਾ ਰੱਖਿਆ, ਰਾਤ ਬਤੀਤ ਕੀਤੀ। ਉੱਠੇ ਪ੍ਰਭਾਤੀ ਕੀਨ ਸ਼ਨਾਨ, ਸਵੇਰੇ ਉੱਠ ਕੇ ਇਸ਼ਨਾਨ ਪਾਨ ਕੀਤੇ ਗਏ। ਕਰੋ ਕੂਚ ਗੁਰ ਬਾਗ ਬਖਨ, ਹਜ਼ੂਰ ਨੇ ਕਿਹਾ ਚਲੋ ਸਿੱਖੋ ਚੱਲੀਏ, ਇਹ ਬਚਨ ਕੀਤੇ। ਔਰ ਜ਼ੀਨ ਤੁਰੰਗਨ ਪਰ ਤਬ ਡਾਲੇ, ਘੋੜਿਆਂ 'ਤੇ ਫਿਰ ਕਾਠੀਆਂ ਪੈ ਗਈਆਂ। ਹੋਏ ਅਰੂੜ ਆਗੇ ਮੱਗ ਚਾਲੇ, ਅਸਵਾਰ ਹੋ ਕੇ ਸਤਿਗੁਰੂ ਅਗਲੇ ਰਸਤੇ ਚੱਲ ਪਏ। ਨਰਦਕ ਦੇਸ਼ ਵਿਖੇ ਗਮਨੰਤ, ਇਹ ਬਾਂਗਰ ਦਾ ਇਲਾਕਾ ਹੈ ਜਿੱਥੇ ਸਤਿਗੁਰੂ ਜੀ ਵਿਚਰਦੇ ਜਾ ਰਹੇ। ਮਜਲ ਅਲਪ ਕਰ ਪੁਨ ਉਤਰੰਤ, ਹੁਣ ਥੋੜ੍ਹੀ ਮਜਲ 'ਤੇ ਜਾ ਕੇ ਭਾਵ ਥੋੜ੍ਹਾ ਪੈਂਡਾ ਤੈਅ ਕਰਕੇ ਸਤਿਗੁਰੂ ਨੇ ਫਿਰ ਉਤਾਰਾ ਕੀਤਾ। ਜੀਂਦ ਪਰੇ ਇੱਕ ਹੈ ਗੁਰਥਨ, ਜੀਂਦ ਤੋਂ ਕੁਛ ਵਿਥ 'ਤੇ ਇੱਕ ਸਤਿਗੁਰੂ ਦਾ ਯਾਦਗਾਰੀ ਅਸਥਾਨ ਹੈ। ਤਾਹਾਂ ਕਰਨ ਡੇਰਾ ਹਮ ਜਨ, ਕਵੀ ਜੀ ਕਹਿੰਦੇ ਮੈਂ ਜਾਣਕਾਰੀ ਪ੍ਰਾਪਤ ਕਰ ਲਈ ਹੈ, ਉੱਥੇ ਸਤਿਗੁਰੂ ਨੇ ਡੇਰਾ ਲਾਇਆ ਸੀ। ਆਗੈ ਥਾਂ ਵਿਦਤ ਨਹਿ ਕੋਈ, ਇਸ ਤੋਂ ਅੱਗੇ ਕਿੱਥੇ ਕਿੱਥੇ ਡੇਰਾ ਲਾਇਆ ਉਹ ਅਸਥਾਨ ਪ੍ਰਗਟ ਨਹੀਂ ਹਨ। ਸਿੱਖੀ ਅਲਪ ਹੁਤੀ ਤਿੱਤ ਜੋਈ, ਇਸ ਇਲਾਕੇ 'ਚ ਬਹੁਤ ਥੋੜ੍ਹੀ ਸਿੱਖੀ ਸੀ, ਕੋਈ ਕੋਈ ਸਿੱਖ ਸੀ। ਜਾਂ ਤੇ ਨਹਿ ਕਿਨ ਥਾਂ ਬਣਾਇਓ, ਇਸ ਕਰਕੇ ਸਤਿਗੁਰੂ ਦਾ ਯਾਦਗਾਰੀ ਅਸਥਾਨ ਕਿਸੇ ਨੇ ਬਣਾਇਆ ਨਹੀਂ। ਸਿੰਘਨ ਵਿਖੇ ਨਹੀਂ ਵਿਦਤ ਆਇਓ, ਇਸ ਕਰਕੇ ਗੁਰੂ ਦੇ ਸਿੱਖਾਂ ਵਿੱਚ ਉਹ ਅਸਥਾਨ ਪ੍ਰਗਟ ਨਹੀਂ ਹੋਏ। ਨਗਰ ਆਗਰੇ ਮਾਰਗ ਜੌਨ, ਦਿੱਲੀ ਦੇ ਨੇੜੇ ਜਿਹੜਾ ਆਗਰਾ ਸ਼ਹਿਰ ਆ ਉਸ ਰਸਤੇ ਸਤਿਗੁਰੂ ਜਾ ਰਹੇ। ਕਰਕੇ ਸੇਧ ਚੱਲੇ ਗੁਰ ਤੌਣ, ਉੱਧਰ ਦੀ ਸੇਧ ਕਰਕੇ ਸਤਿਗੁਰੂ ਚੱਲੇ ਜਾ ਰਹੇ। ਪੰਥ ਵਿਖੇ ਨਹਿ ਕੀਨ ਮੁਕਾਮੂ, ਰਸਤੇ 'ਚ ਕਿਧਰੇ ਡੇਰਾ ਨਹੀਂ ਕੀਤਾ। ਉਤਰੇ ਨਹੀਂ ਕਿਸੇ ਨਰ ਧਾਮੂ, ਕਿਸੇ ਦੇ ਘਰ ਵਿੱਚ ਉਤਾਰਾ ਨਹੀਂ ਕੀਤਾ। ਦਿਨ ਪ੍ਰਤ ਗਮਨੇ ਜਾਏ ਅਗਾਰੀ, ਸਾਰਾ ਦਿਨ ਸਤਿਗੁਰੂ ਚਾਲਾ ਪਾਈ ਰੱਖਦੇ ਸੀ। ਉਤਰੈ ਜਾਮਨ ਦੇਹੇ ਗੁਜ਼ਾਰੀ, ਰਾਤ ਦੇ ਸਮੇਂ ਸਤਿਗੁਰੂ ਰੁਕ ਜਾਂਦੇ ਸੀ, ਰਾਤ ਗੁਜ਼ਾਰਦੇ ਸਨ ਰੁਕ ਕੇ। ਕੋ ਸਿੱਖ ਸੰਤ ਮਿਲੈ ਸੁਖ ਪਾਏ, ਕੋਈ ਸਿੱਖ ਸੰਤ ਗੁਰੂ ਕਾ ਪਿਆਰਾ ਮਿਲਦਾ ਸੀ, ਦਰਸ਼ਨ ਕਰਕੇ ਸੁਖ ਪ੍ਰਾਪਤ ਕਰਦਾ ਸੀ। ਸਤਿਗੁਰ ਕੇ ਪਗ ਸੀਸ ਨਿਵਾਏ, ਸਤਿਗੁਰੂ ਦੇ ਚਰਨਾਂ 'ਤੇ ਮੱਥੇ ਟੇਕਦੇ ਸਨ ਪ੍ਰੇਮੀ। ਉਦਾਸੀਨ ਹੋਏ ਸਭ 'ਤੇ ਚਾਲੇ, ਪਰ ਸਤਿਗੁਰੂ ਜੀ ਨੇ ਕਿਸੇ ਨਾਲ ਕੋਈ ਲਗਾਅ ਨਹੀਂ ਰੱਖਿਆ, ਅੱਗੇ ਨੂੰ ਚਲੇ ਜਾ ਰਹੇ। ਜੜ ਨੀਵੀਂ ਤੁਰਕਾਂ ਵਿਸਾਲੇ, ਕਿ ਤੁਰਕਾਂ ਦੀ ਜੜ ਬੜੀ ਨੀਵੀਂ ਲੱਗੀ ਹੋਈ ਹੈ ਹਿੰਦੁਸਤਾਨ 'ਚ। ਤਿੰਨੋਂ ਉਖਾਰਨ ਉੱਦਮ ਧਾਰਾ, ਉਹਨਾਂ ਤੁਰਕਾਂ ਦੀ ਮੁੱਢ ਤੋਂ ਜੜ ਪੱਟਣ ਵਾਸਤੇ ਉੱਦਮ ਕੀਤਾ ਹਜ਼ੂਰ ਨੇ। ਸਿਰ ਪਰ ਦੇ ਕਰ ਦੋਸ਼ ਉਦਾਰਾ, ਆਪਣੀ ਸ਼ਹਾਦਤ ਦਾ ਬਹੁਤ ਵੱਡਾ ਦੋਸ਼ ਤੁਰਕ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਦੇ ਕੇ ਅਤੇ ਆਪਣੀ ਆਪਣਾ ਬਲੀਦਾਨ ਸ਼ਹਾਦਤ ਦੇ ਕੇ ਉਹਨਾਂ ਦੀ ਜੜ ਪੱਟਣੀ। ਕੇਤਕ ਦਿਨ ਲੱਗ ਗਮਨੇ ਗਏ, ਇਸ ਤਰ੍ਹਾਂ ਕੁਝ ਦਿਨ ਮਜਲਾਂ ਕਰਦੇ ਸਤਿਗੁਰੂ ਚੱਲੇ ਰਹੇ। ਅਲਪ ਮਜ਼ਲ ਕਰ ਨਿਸ ਉਤਰੇ, ਛੋਟੀਆਂ ਮਜਲਾਂ ਕਰਕੇ ਰਾਤ ਦੇ ਸਮੇਂ ਵਿਸ਼ਰਾਮ ਕਰਦੇ ਰਹੇ। ਭੋਜਨ ਤ੍ਰਿਣ ਦਾਣਾ ਔਰ ਨਿਹਾਰੀ, ਭੋਜਨ ਸਿੱਖਾਂ ਵਾਸਤੇ ਘੋੜਿਆਂ ਲਈ ਦਾਣੇ ਅਤੇ ਨਿਹਾਰੀਆਂ। ਮੋਲ ਮੰਗਾਵੈ ਕਰੈਂ ਆਹਾਰੀ, ਮੁੱਲ ਹੀ ਸਭ ਕੁਝ ਮੰਗਵਾ ਕੇ ਸਤਿਗੁਰੂ ਛਕਦੇ ਅਤੇ ਸਿੱਖ ਛਕਦੇ ਸਨ। ਇਸੀ ਰੀਤ ਸਭ ਪੰਥ ਪਿਆਨੇ, ਇਸ ਢੰਗ ਨਾਲ ਹੀ ਸਾਰੇ ਪਿੰਡ 'ਤੇ ਚੱਲੇ ਸਤਿਗੁਰੂ। ਨਗਰ ਆਗਰਾ ਤਬ ਨੀਅਰ ਆਨੇ, ਤਦੋਂ ਆਗਰਾ ਨਗਰ ਜਿਹੜਾ ਸੀ ਨੇੜੇ ਆ ਗਿਆ। ਤੁਰਕਨ ਸਿੱਕੀ ਸੋ ਭੀ ਰਜ ਧਾਨੀ, ਇਹਨਾਂ ਮੁਸਲਮਾਨ ਬਾਦਸ਼ਾਹ ਦਾ ਜਿੱਥੇ ਦਿੱਲੀ ਤਖ਼ਤ ਸੀ, ਲਾਹੌਰ ਤਖ਼ਤ ਸੀ, ਇਸੇ ਤਰ੍ਹਾਂ ਆਗਰੇ ਵੀ ਇਹਨਾਂ ਨੇ ਰਾਜਧਾਨੀ ਬਣਾਈ ਹੋਈ ਸੀ। ਬਸ ਹੈ ਚਿਰੰਕਾਲ ਤੇ ਸਥਾਨੀ, ਲੰਬੇ ਸਮੇਂ ਤੋਂ ਇੱਥੇ ਵੀ ਵੱਸੇ ਕੁਝ ਸਮਾਂ ਇਹ ਬਾਦਸ਼ਾਹ। ਨਿਕਟ ਨਿਕਟ ਉਪਬਨ ਲਗਵਾਏ, ਇਸ ਕਰਕੇ ਆਗਰੇ ਵਿਖੇ ਵੀ ਨੇੜੇ ਨੇੜੇ ਬੜੇ ਬਾਗ ਇਹਨਾਂ ਲਵਾਏ ਹੋਏ ਸੀ। ਖਰੇ ਸਫਲ ਤਰਵਰ ਸਫਲ ਸਮੁਦਾਏ, ਸਮੂਹ ਬਿਰਸ਼ ਬੂਟੇ ਫਲਾਂ ਨਾਲ ਲੱਦੇ ਪੱਥੇ ਖੜ੍ਹੇ ਸਨ ਧਰਤੀ 'ਤੇ। ਤੁਰਸ਼ ਮਧੁਰ ਮੇਵੇ ਜਿਨ ਮਹੀਆ, ਖੱਟ ਮਿੱਠੇ ਔਰ ਮਿੱਠੇ ਮੇਵੇ ਫਲ ਜਿਨ੍ਹਾਂ ਨੂੰ ਲੱਗੇ ਹੋਏ ਸਨ। ਰਖਵਾਰੇ ਬੈਠੇ ਜਹਿ ਕਹੀਏ, ਜਿਹੜੇ ਬਾਗਾਂ ਦੇ ਮਾਲੀ ਸੀ ਰਖਵਾਲੇ ਬੈਠੇ ਹੋਏ ਸਨ। ਕੇਤਕ ਦੀਰਘ ਬ੍ਰਿਛ ਉਤੰਗ, ਕੁਝ ਉੱਚੇ ਉੱਚੇ ਬ੍ਰਿਛ ਸਨ ਬੜੇ। ਤਿੰਨ ਪਰ ਬੋਲੈ ਅਨਕ ਬਿਹੰਗ, ਉਹਨਾਂ ਬ੍ਰਿਛ ਬੂਟਿਆਂ ਦੇ ਬੈਠੇ ਪੰਛੀ ਅਨੇਕਾਂ ਵਨ ਸਵੰਨੀਆਂ ਆਵਾਜ਼ਾਂ ਕੱਢਦੇ ਸਨ। ਸਭ ਤੇ ਸੁੰਦਰ ਹੁਤੋ ਵਿਸਾਲ, ਇੱਕ ਸਾਰਿਆਂ ਬਾਗਾਂ ਵਿੱਚੋਂ ਬਹੁਤ ਵੱਡਾ ਸੁੰਦਰ ਬਾਗ ਸੀ। ਬਾਗ ਬਿਲੋ ਕਿਉ ਗੁਰੂ ਕਿਰਪਾ, ਜਦੋਂ ਸਤਿਗੁਰੂ ਜੀ ਨੇ ਉਹ ਬਗੀਚਾ ਵੇਖਿਆ, ਬੀਚ ਰਾਉਂਸ ਜੇ ਬਣੀ ਘਨੀ ਹੈ, ਉਸ ਬਾਗ ਦੇ ਵਿੱਚ ਟਹਿਲਣ ਵਾਸਤੇ ਸੁੰਦਰ ਪਟੜੀ ਜੀ ਬਣੀ ਹੋਈ ਸੀ। ਔਰ ਬਿਸ਼ਰਨ ਕੀ ਫਲਨ ਸਨੀ ਹੈ, ਉਹ ਜਿਹੜਾ ਬਗੀਚਾ ਸੀ ਫਲਾਂ ਵਾਲੇ ਬਿਰਸ਼ਾਂ ਨਾਲ ਭਰਿਆ ਹੋਇਆ ਸੀ। ਬੈਠਣ ਹੇਤ ਸਥੰਡਲ ਮਹਾਂ, ਅਤੇ ਬੈਠਣ ਵਾਸਤੇ ਵਿਸ਼ਰਾਮ ਕਰਨ ਲਈ ਬੜਾ ਉੱਚਾ ਥੜਾ ਵੀ ਬਣਾਇਆ ਹੋਇਆ ਸੀ। ਚਾਰ ਕੋਰ ਜੁੱਤ ਸਿਰਜੇ ਤਾਂ ਉਹਦੇ ਚਾਰ ਕੋਨੇ ਸਨ। ਮੰਦਰ ਬਣਿਓ ਬ੍ਰਿੰਦ ਦਰਵਾਜ਼ੇ, ਉਹ ਦਰਵਾਜ਼ੇ ਲੱਗੇ ਹੋਏ ਮਾਨੋ ਮਕਾਨ ਬਣਾਇਆ ਹੋਇਆ। ਸੁੰਦਰ ਦੇਤ ਆਨੰਦ ਬਿਰਾਜੇ, ਬਿਰਾਜਣ ਵਾਲੇ ਨੂੰ ਬੜਾ ਸੁੰਦਰ ਆਨੰਦ ਦੇਣ ਵਾਲੀ ਇਹ ਥਾਂ ਸੀ ਉੱਚੀ। ਤਾਂ ਜਾਏ ਉਤਰੇ ਗੁਰਪੂਰੇ, ਉੱਥੇ ਜਾ ਕੇ ਪੂਰਨ ਸਤਿਗੁਰੂ ਨੇ ਉਤਾਰਾ ਕੀਤਾ। ਕਰੈ ਬਿਲੋਕਨ ਉਪਬਨ ਰੂਰੇ, ਇਸ ਸੁੰਦਰ ਬਾਗ ਨੂੰ ਸਤਿਗੁਰੂ ਜੀ ਵੇਖਣ ਲੱਗੇ। ਜੋ ਤਵਾਰੀਖ ਗੁਰੂ ਖਾਲਸਾ ਹੈ, ਤਵਾਰੀਖ ਖਾਲਸਾ ਦੇ ਵਿੱਚ ਇਹਦੇ ਨਾਲੋਂ ਥੋੜ੍ਹਾ ਜਿਹਾ ਵੱਧ ਪ੍ਰਸੰਗ ਲਿਖਿਆ ਵੀ ਇਸ ਬਾਗ ਵਿੱਚ ਆਉਣ ਤੋਂ ਪਹਿਲਾਂ ਸਤਿਗੁਰੂ ਜੀ ਆਗਰੇ ਨਗਰ ਵਿੱਚ ਇੱਕ ਬਜ਼ੁਰਗ ਮਾਈ ਸੀ, ਉਹਨੇ ਬੜਾ ਸੁੰਦਰ ਕੱਪੜੇ ਦਾ ਥਾਨ ਤਿਆਰ ਕੀਤਾ ਹੋਇਆ ਸੀ। ਸਤਿਗੁਰੂ ਨੂੰ ਅਰਾਧਦੀ ਸੀ, ਯਾਦ ਕਰਦੀ ਸੀ, ਤਾਂ ਸਤਿਗੁਰੂ ਜੀ ਪਹਿਲਾਂ ਉਹਦੇ ਪਾਸ ਗਏ ਨੇ। ਉਹਨੇ ਉਹ ਕੱਪੜੇ ਦਾ ਥਾਨ ਭੇਟਾ ਕੀਤਾ ਸੀ। ਉੱਥੇ ਅੱਜ ਕੱਲ੍ਹ ਗੁਰਦੁਆਰਾ ਮਾਈ ਥਾਨ ਮੌਜੂਦ ਹੈ ਆਗਰੇ ਵਿਖੇ, ਅਤੇ ਇਸ ਪ੍ਰਕਾਰ ਉਹ ਪ੍ਰਸੰਗ ਇੱਥੇ ਨਹੀਂ ਲਿਖਿਆ ਹੋਇਆ, ਸ਼ਾਇਦ ਕਵੀ ਜੀ ਨੂੰ ਉਹ ਪ੍ਰਾਪਤ ਨਹੀਂ ਹੋਇਆ ਹੋਵੇਗਾ ਜਦੋਂ ਇਹ ਗ੍ਰੰਥ ਲਿਖਿਆ, ਪਰ ਤਵਾਰੀ ਖਾਲਸੇ ਵਾਲੇ ਨੇ ਉਹ ਲਿਖਿਆ ਹੈ ਕਿ ਉੱਥੇ ਸਤਿਗੁਰੂ ਮਹਾਰਾਜ ਨੇ ਉਸ ਮਾਈ ਦਾ ਪ੍ਰੇਮ ਪੂਰਾ ਕਰਕੇ ਉਦੋਂ ਬਾਅਦ ਆ ਕੇ ਇਸ ਬਗੀਚੇ ਵਿੱਚ ਉਤਾਰਾ ਕੀਤਾ ਹੈ, ਅਤੇ ਇੱਥੋਂ ਹੀ ਹਸਨ ਅਲੀ ਨਾਂ ਦੇ ਅਯਾਲੀ ਨੂੰ ਆਪਣਾ ਦੁਸ਼ਾਲਾ ਅਤੇ ਹੀਰੇ ਜੜਤ ਮੁੰਦਰੀ ਦੇ ਕੇ ਮਠਿਆਈਆਂ ਖਰੀਦਣ ਲਈ ਭੇਜਿਆ। ਇਹ ਬਹਾਨਾ ਤਰੀਕਾ ਬਣਾਇਆ ਆਪਣੀ ਗ੍ਰਿਫਤਾਰੀ ਦਾ, ਇਹ ਪ੍ਰਸੰਗ ਅੱਗੇ ਆਵੇਗਾ। ਅੱਜ ਦੇ ਦੀਵਾਨ 'ਚ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ, ਸਭਨਾਂ ਦਾ ਧੰਨਵਾਦ। ਮੰਦਰ ਬਣਿਓ ਬ੍ਰਿੰਦ ਦਰਵਾਜ਼ੇ, ਸੁੰਦਰ ਦੇਤ ਆਨੰਦ ਬਿਰਾਜੇ, ਤਹਾਂ ਜਾਏ ਉਤਰੇ ਗੁਰਪੂਰੇ, ਕਰੈ ਬਿਲੋਕਨ ਉਪਬਨ ਰੂਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।